ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੁਰਾ ਭੇਟੇ ਵੱਡ ਭਾਗੀ ਮਨਹੇ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੁਰਾ ਭੇਟੇ ਵੱਡ ਭਾਗੀ ਮਨਹੇ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੇਵਲ ਹਾਰ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਾਉ ਭਾਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੁਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੁਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰੋ ਦੀਨ का क्या तो स्वामी मानस की गत तुमरे गुण क्या कहूं मेरे सतगुरा जब गुरु बोले तब विषम होए जाए हम जैसे अपराधी अवर कोई रखे जैसे हम सतगुरु राख लिए छाए हम जैसे अपराधी अवर कोई रखे जैसे हम सतगुरु राख लिए छाए
परम सम्मान योग जुगो जुग अटल चवर छत्र तख दे मालिक दया सिंध कृपा निध तन तन आदि साहिब श्री गुरु ग्रंथ साहिब महाराज जी दी पावन पुत्र हजूरी अंदर तन तन सतगुरु गुरु रामदास महाराज जी दे पावन पुत्र स्थान सचखंड श्री हरिमंदर साहिब तो अमृत वेले जो सतगुरु जी ने बख्शिश करके समुची मनुखता दे कल्याण वास्ते जो मुख वाक हुक्मनामे दी बख्शिश कीती है उस पावन पुत्र फरमान दी विचार सरवण करन वास्ते सतगुरों के पावन स्थान गुरुद्वारा मंजी साहब दीवान हाल हाजरियां भर के अपने जीवन दियां अमुल कड़ियां सफल कर रहे हो समुचे संसार दे कोने कोने विच्चों इस पावन पवित्र स्थान ते संसार दे लोक आके नतमस्तक हो रहे हन जिन्हां जिन्हां दे भाग जागदे हन उन्हां उन्हां रूहां नूं सतगुरु जी अपने चरणा कमलां विच सद बहाउंदे हन अमृत वेले तो आसा की वार के संपूर्ण शब्द कीर्तन इस पावन स्थान तो सरवण कीते हन आओ पावन मुख वाक दी विचार आरंभ करन तो प्रथम दोवें हथ जोड़ आपो अपनी मनोविरति एकाग्र करके लाओ हाजरी गुरु ग्रंथ साहिब महाराज जी नूं सीस चुका के आखो जी वाहिगुरु जी का खालसा वाहिगुरु जी की फतेह। इस संसार दे अंदर जदों भी कोई मनुख इकला तुरदा है तदों उसकी यात्रा जिहड़ी है वो बहुत थोड़ी यात्रा तो बाद थक जाता है। कोई भी पंछी आसमान विच कला उड़दा होवे वो बहुत लंबी प्रवास नहीं ले सकेगा। थोड़े मील तक उड़न तो बाद वो पंछी रुक जाएगा थक जाएगा। जदों कोई ਸੰਗ ਬਣਾ ਕੇ ਯਾਤਰਾ ਕਰਦਾ ਹੈ, ਇਕੱਠੇ ਹੋ ਕੇ ਤੁਰਦੇ ਹਨ। ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਰਹੇਗਾ, ਇਕੱਲਾ ਮਨੁੱਖ ਤੁਰੇਗਾ ਉਹ ਤੁਰਨ ਵਿੱਚ ਥੋੜ੍ਹੀ ਦੇਰ ਬਾਅਦ ਥੱਕ ਜਾਏਗਾ, ਬਹੁਤੀ ਲੰਬੀ ਯਾਤਰਾ ਨਹੀਂ ਕਰ ਸਕੇਗਾ। ਜਦੋਂ ਉਹ ਇਕੱਠ ਵਿੱਚ ਸੰਗਤ ਵਿੱਚ ਸੰਗ ਵਿੱਚ ਤੁਰਦਾ ਤਦੋਂ ਕਈ ਮੀਲ ਤੁਰਨ ਤੋਂ ਬਾਅਦ ਵੀ ਉਹਨੂੰ ਥਕਾਵਟ ਨਹੀਂ ਹੁੰਦੀ। ਜਦੋਂ ਕੋਈ ਪੰਛੀ ਇਕੱਲਾ ਉੱਡਦਾ ਉਹ ਬਹੁਤ ਦੂਰ ਤੱਕ ਨਹੀਂ ਉੱਡ ਸਕੇਗਾ, ਕੁਝ ਮੀਲ ਉੱਡਣ ਤੋਂ ਬਾਅਦ ਉਹ ਥੱਕ ਜਾਂਦਾ ਹੈ, ਕਿਸੇ ਨਾ ਕਿਸੇ ਦਰਖਤ ਉੱਤੇ ਉਹਨੂੰ ਉਤਰਨਾ ਪੈਂਦਾ। ਪਰ ਜਦੋਂ ਪੰਛੀ ਸੰਗਠਨ ਵਿੱਚ ਉੱਡਦੇ ਹਨ, ਬਹੁਤਾਤ ਵਿੱਚ ਤੁਸੀਂ ਵੇਖੋਗੇ ਪੰਛੀ ਇਕੱਠੇ ਹੋ ਕੇ ਉੱਡਣਗੇ, ਅਤੇ ਸੰਗਠਨ ਵਿੱਚ ਇਕੱਠੇ ਹੋ ਕੇ ਸੰਗ ਵਿੱਚ ਜਿਹੜਾ ਪੰਛੀ ਉੱਡਦਾ ਉਹ ਬਹੁਤ ਮੀਲ ਤੱਕ ਖੰਭ ਮਾਰਨ ਤੋਂ ਬਾਅਦ ਉੱਡਣ ਤੋਂ ਬਾਅਦ ਥੱਕਦਾ ਨਹੀਂ, ਆਪਣੀ ਮੰਜ਼ਿਲ 'ਤੇ ਸੌਖੇ ਹੀ ਪਹੁੰਚ ਜਾਂਦਾ। ਇਹੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਦੇ ਲੋਕਾਂ ਨੂੰ ਕਹੀ। ਇਸ ਸੰਸਾਰ ਦੇ ਲੋਕੋ, ਧਰਮ ਦੀ ਯਾਤਰਾ ਕਰਨ ਵਾਲਿਓ, ਸੰਸਾਰ ਤੋਂ ਨਿਰੰਕਾਰ ਵੱਲ ਦੇ ਪਾਸੇ ਤੁਰਨਾ, ਇਕੱਲੇ ਇਕੱਲੇ ਤੁਰੋਂਗੇ ਥੱਕ ਜਾਓਗੇ, ਇਕੱਲੇ ਤੁਰੋਂਗੇ ਥਕਾਵਟ ਤੋਂ ਬਾਅਦ ਕਿਸੇ ਦਰਖਤ 'ਤੇ ਉਤਰਨਾ ਪਏਗਾ, ਔਰ ਇਕੱਲੇ ਤੁਰੋਂਗੇ ਫਿਰ ਇੱਕ ਘਟਨਾ ਹੋਰ ਵੀ ਘਟ ਸਕਦੀ ਹੈ, ਕਿਉਂਕਿ ਧਰਮ ਦੀ ਯਾਤਰਾ ਮਨ ਕਰਦਾ, ਸੰਸਾਰ ਦੀ ਯਾਤਰਾ ਸਰੀਰ ਕਰਦਾ। ਸੰਸਾਰ ਦੀ ਯਾਤਰਾ ਵਿੱਚ ਸਰੀਰ ਇਕੱਲਾ ਤੁਰਦਾ, ਥੋੜ੍ਹੀ ਦੇਰ ਬਾਅਦ ਥੱਕ ਜਾਏਗਾ, ਇਹਨੂੰ ਇਕੱਠ ਚਾਹੀਦਾ, ਇਹ ਕਈ ਮੀਲ ਤੱਕ ਤੁਰਨ ਤੋਂ ਬਾਅਦ ਵੀ ਨਹੀਂ ਥੱਕੇਗਾ। ਮਨ ਦੀ ਯਾਤਰਾ ਧਰਮ ਕਰਦਾ, ਔਰ ਜਦੋਂ ਉਹ ਇਕੱਲਾ ਇਕੱਲਾ ਕਰਦਾ ਉਦੋਂ ਮਾਫ ਕਰਿਓ ਉਹਨੂੰ ਥਕਾਵਟ ਤੋਂ ਬਾਅਦ ਕਿਤੇ ਰੁਕਣਾ ਪੈਂਦਾ, ਫਿਰ ਇੱਕ ਘਟਨਾ ਹੋਰ ਘਟਦੀ ਹੈ। ਇਹ ਮਨ ਪੰਛੀ ਦੀ ਤਰ੍ਹਾਂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਜਿੱਥੇ ਉਤਰਦਾ ਉਸੇ ਦਰਖਤ ਦਾ ਫਲ ਖਾਣ ਲੱਗ ਜਾਂਦਾ। ਜਿਹੋ ਜਿਹੀ ਇਹਨੂੰ ਸੰਗਤ ਮਿਲੇਗੀ ਉਸੇ ਤਰ੍ਹਾਂ ਦਾ ਹੋ ਜਾਏਗਾ। ਇਕੱਲਾ ਤੁਰਨ ਵਿੱਚ ਜਦੋਂ ਇਹ ਕਿਤੇ ਕਿਤੇ ਰੁਕੇਗਾ ਇਹਦੀ ਸੰਗਤ ਵਿੱਚ ਤਬਦੀਲੀ ਆਉਂਦੀ ਜਾਏਗੀ। ਹੋ ਸਕਦਾ ਉਸ ਘਟਨਾ ਕ੍ਰਮ ਵਿੱਚ ਇਹਨੂੰ ਅਹੰਕਾਰੀ ਬੰਦੇ ਮਿਲ ਜਾਣ, ਵਿਕਾਰੀ ਬੰਦੇ ਮਿਲ ਜਾਣ, ਅਤੇ ਸਹੀ ਰਸਤਿਆਂ ਤੁਰਦਿਆਂ ਤੁਰਦਿਆਂ ਇਕੱਲਾ ਬੰਦਾ ਭਟਕ ਸਕਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਸੰਗ ਵਿੱਚ ਤੁਰੀ ਤੂੰ ਸੌਖਾ ਮੰਜ਼ਿਲ 'ਤੇ ਪਹੁੰਚ ਜਾਏਗਾ। ਜਿੱਥੇ ਸਾਹਿਬ ਨੇ ਕਿਹਾ ਤੁਰਦੇ ਕੋ ਤੁਰਦਾ ਮਿਲੇ, ਉੱਡਤੇ ਕੋ ਉੱਡਤਾ। ਜਦੋਂ ਕੋਈ ਤੁਰਨ ਵਾਲਿਆਂ ਦੇ ਨਾਲ ਤੁਰਦਾ ਤਾਂ ਸੌਖਾ ਪਹੁੰਚਦਾ, ਉੱਡਣ ਵਾਲਿਆਂ ਨਾਲ ਪੰਛੀ ਸੰਗ ਵਿੱਚ ਉੱਡਦਾ ਤਾਂ ਸੌਖਾ ਮੰਜ਼ਿਲ 'ਤੇ ਪਹੁੰਚਦਾ, ਥਕਾਵਟ ਨਹੀਂ ਹੁੰਦੀ। ਇਕੱਲੇ ਤੁਰਨ ਵਾਲਿਆਂ ਨਾਲ ਇਹ ਘਟਨਾ ਕ੍ਰਮ ਹੋ ਸਕਦਾ ਕਿ ਕਬੀਰ ਮਨ ਪੰਖੀ ਭਇਓ ਉੱਡ ਉੱਡਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਫਿਰ ਇਕੱਲਾ ਤੁਰੇਗਾ ਇਹ ਭਟਕ ਸਕਦਾ, ਕਿਤੇ ਰੁਕੇਗਾ, ਹੋ ਸਕਦਾ ਇਹਨੂੰ ਸੰਗਤ ਗਲਤ ਮਿਲ ਜਾਏ। ਇਸ ਲਈ ਨਾਮ ਜਪਣ ਵਾਲਿਆਂ ਜੁੜਿਆਂ ਦੀ ਸੰਗਤ ਵਿੱਚ ਤੁਰ ਕੇ ਚੱਲ, ਤੂੰ ਸੌਖਿਆਂ ਮੰਜ਼ਿਲ 'ਤੇ ਪਹੁੰਚ ਜਾਏਗਾ। ਤਾਂ ਮਹਾਰਾਜ ਜੀ ਨੇ ਸਤਸੰਗਤ ਕਰਨ ਦਾ ਇਹ ਜਿਹੜਾ ਸਾਨੂੰ ਕੰਸੈਪਟ ਦਿੱਤਾ ਇਹ ਬਹੁਤ ਜ਼ਰੂਰੀ ਹੈ। ਔਰ ਫਿਰ ਇੱਥੇ ਬਹਿ ਕੇ ਕਰਨਾ ਕੀ ਹੈ? ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦੋਵੇਂ ਚੀਜ਼ਾਂ ਦਾ ਵਾਰ ਵਾਰ ਜ਼ਿਕਰ ਕੀਤਾ। ਇੱਕ ਤੇ ਸ਼ਬਦ ਤੁਹਾਨੂੰ ਯਾਦ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਈ ਪਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ। ਦੋ ਕੰਮ ਕਰ, ਸੰਗਤ ਵਿੱਚ ਮਿਲ, ਤੇ ਸੰਗਤ ਵਿੱਚ ਮਿਲ ਕੇ ਕਰਨਾ ਕੀ ਹੈ? ਜਪ ਸਤਨਾਮ ਸ੍ਰੀ ਵਾਹਿਗੁਰੂ, ਮਿਲ ਸਾਧ ਸੰਗਤ, ਤੇ ਦੂਜਾ ਕੰਮ ਭਜ ਕੇਵਲ ਨਾਮ। ਇਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਪਹਿਲਾਂ ਕਹਿੰਦੇ ਹਨ ਇਹ ਮਨ ਜਿਹੜਾ ਤੁਸੀਂ ਕਿੰਨੇ ਵੀ ਉਪਾਅ ਯਤਨ ਕਰੋ ਇਹ ਵਸ ਵਿੱਚ ਨਹੀਂ ਆਉਂਦਾ। ਅਬ ਮੈਂ ਕੌਣ ਉਪਾਉ ਕਰੋ ਜੇ ਵਿਦ ਮਨ ਕੋ ਸੰਸਾ ਚੁੱਕੇ ਪੌਨਿਦ ਪਾਰ ਪਰੋਂ। ਤੇ ਫਿਰ ਮਹਾਰਾਜ ਜੀ ਕਹਿਣਗੇ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ। ਜੇ ਤੂੰ ਉਪਾਅ ਗੁਰੂ ਕੋਲੋਂ ਪੁੱਛਦਾ ਮੈਂ ਕੀ ਉਪਾਅ ਕਰਾਂ, ਜਦੋਂ ਕਿਸੇ ਬੰਦੇ ਦੇ ਕੋਈ ਦੁੱਖ ਨਾ ਹਟੇ ਜਾਂ ਦੁਨਿਆਵੀ ਤੌਰ 'ਤੇ ਉਹਦਾ ਕੋਈ ਕਾਰਜ ਸਿੱਧ ਨਾ ਹੋਵੇ, ਫਿਰ ਉਹ ਲੋਕ ਤੁਸੀਂ ਸ਼ਬਦ ਵਰਤਦੇ ਹੋ ਉਹ ਪੁੱਛਦਾ ਉਪਾਅ ਕਰਾਈਏ ਕਿਤੇ। ਔਰ ਵਹਿਮਾਂ ਭਰਮਾਂ ਵਿੱਚ ਪਾਉਣ ਵਾਲੇ ਲੋਕ ਉਪਾਅ ਦੱਸਦੇ ਨੇ ਆਹ ਉਪਾਅ ਕਰੋ ਜੀ ਤੁਹਾਡਾ ਇਸ ਤਰ੍ਹਾਂ ਹੋ ਜਾਏਗਾ। ਤਾਂ ਮਹਾਰਾਜ ਜੀ ਕਹਿੰਦੇ ਮਨ ਦਾ ਉਪਾਅ ਪੁੱਛ ਗੁਰੂ ਕੋਲੋਂ,
ਜਿਹੜਾ ਸੰਗਤ ਵਿੱਚ ਬਹਿ ਕੇ ਵੀ ਭਟਕ ਜਾਂਦਾ, ਜਿਹੜਾ ਗੁਰੂ ਦੇ ਦਰ ਉੱਤੇ ਆ ਕੇ ਵੀ ਬਾਹਰ ਭਟਕਦਾ ਰਹਿੰਦਾ, ਜਿਹਦੀ ਹਾਲਤ ਗੁਰੂ ਦੇ ਦਰ ਉੱਤੇ ਇਹ ਹੈ, ਉਹਦੀ ਬਾਹਰ ਕੀ ਹਾਲਤ ਹੋਏਗੀ? ਜਿਹਦੀ ਜਿਸ ਮਨ ਦੀ ਹਾਲਤ ਗੁਰੂ ਦੀ ਹਦੂਦ ਕੰਪਲੈਕਸ ਵਿੱਚ ਇਸ ਤਰ੍ਹਾਂ ਦੀ ਹੈ, ਉਹ ਬਾਹਰ ਕਿਸ ਤਰ੍ਹਾਂ ਦੀ ਹੋਏਗੀ? ਤੂੰ ਗੁਰੂ ਕੋਲੋਂ ਆ ਕੇ ਹੱਲ ਪੁੱਛ, ਉਪਾਅ ਪੁੱਛ ਕਿ ਮੈਂ ਹੁਣ ਕਿਹੜਾ ਉਪਾਅ ਕਰਾਂ। ਜੇ ਵਿਦ ਮਨ ਕੋ ਸੰਸਾ ਚੁੱਕੈ ਪਉ ਨਿਧ ਪਾਰ ਪਰੋਂ, ਅਬ ਮੈਂ ਕੌਣ ਉਪਾਉ ਕਰੂੰ। ਤੇ ਫਿਰ ਗੁਰੂ ਉਪਾਅ ਦੱਸੇਗਾ। ਆਪਾਂ ਉਪਾਅ ਪੁੱਛਣ ਵਾਸਤੇ ਬੈਠੇ, ਆਪਾਂ ਉਸ ਉਪਾਅ ਨੂੰ ਜਾਣਨ ਵਾਸਤੇ ਰੋਜ਼ ਬਹਿੰਦੇ ਹਾਂ ਕਿ ਇਹ ਮਨ ਜਿਹੜਾ ਇਹ ਸਹੀ ਦਿਸ਼ਾ ਵਿੱਚ ਤੁਰ ਪਏ। ਤਾਂ ਫਿਰ ਮਹਾਰਾਜ ਉਪਾਅ ਕੀ ਕਹਿੰਦੇ? ਤੁਸੀਂ ਸਹੀ ਉਪਾਅ ਰੋਜ਼ ਕਰ ਰਹੇ ਹੋ, ਇਹੀ ਮਹਾਰਾਜ ਨੇ ਰਸਤਾ ਦੱਸਿਆ ਸਮੁੱਚੀ ਮਾਨਵਤਾ ਨੂੰ। ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ, ਹਰ ਇੱਕ ਬੰਦੇ ਨੂੰ ਇਹ ਰਸਤੇ ਗੁਜ਼ਰਨਾ ਪਏਗਾ ਕਿ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਤੂੰ ਪਤਿਤ ਤੋਂ ਪੁਨੀਤ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਦੋਏ ਕੰਮ ਕਰ, ਸੰਗਤ ਵਿੱਚ ਵੀ ਆ ਤੇ ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ। ਅੱਜ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਸਮੁੱਚੀ ਮਾਨਵਤਾ ਦੇ ਕਲਿਆਣ ਲਈ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਅਸਥਾਨ ਤੋਂ ਹਜ਼ੂਰ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਸੋਠ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 609 ਉੱਤੇ ਸੁਭਾਇਮਾਨ ਹੈ। ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ। ਪਿਆਰ ਨਾਲ ਭਾਈ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਹ ਪੰਕਤੀਆਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ, ਗੁਰਪੂਰਾ ਭੇਟੇ ਵੱਡ ਭਾਗੀ, ਮਨ ਹੈ ਭਇਆ ਪਰਗਾਸਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਾਹਿਗੁਰੂ ਆਪਾਂ ਤਾਂ ਜੋ ਪਾਈਦਾ ਜੀ ਕਿ ਬੈਠੇ ਆਪਾਂ ਸੁਚੇਤ ਰਹੀਏ, ਨਹੀਂ ਤੇ ਜਿਹੜਾ ਸਰੀਰ ਹੈ ਇਹਨੂੰ ਜਦੋਂ ਵੀ ਤੁਸੀਂ ਕੰਸਟਰੇਸ਼ਨ ਕਰਨ ਦਾ ਯਤਨ ਕਰੋਗੇ, ਜੇ ਇਹਨੂੰ ਉਹ ਚੀਜ਼ ਉਹ ਤੱਤ ਨਾ ਮਿਲੀ ਤੇ ਅੰਦਰ ਦੀ ਜਿਹੜੀ ਸ਼ਕਤੀ ਹੈ ਇਹਨੂੰ ਨੀਂਦ ਵੱਲ ਦੇ ਪਾਸੇ ਲੈ ਜਾਏਗੀ, ਜਾਂ ਤੇ ਫੁਰਨਿਆਂ ਵਿੱਚ ਭਟਕੇਗਾ। ਜਦੋਂ ਇਕਾਗਰ ਹੋਵੋਗੇ ਜੇ ਸ਼ਬਦ ਦੀ ਸ਼ਕਤੀ ਨਾ ਮਿਲੀ ਤੇ ਸੌਣ ਲੱਗ ਜਾਏਗਾ। ਇਸ ਲਈ ਇਹਨੂੰ ਸ਼ਬਦ ਦੀ ਤਾਕਤ ਨਾਲ ਦਿੰਦੇ ਰਹਿਣਾ ਚਾਹੀਦਾ। ਮਿਲਸਾਜ ਸੰਗਤ ਭਾਜ ਕੇਵਲ ਨਾਮ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਕਹਿੰਦੇ ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਪਿਆ ਪਰਗਾਸਾ। ਵੱਡੇ ਭਾਗ ਬਣੇ, ਪੂਰੇ ਗੁਰੂ ਦਾ ਮਿਲਾਪ ਹੋਇਆ, ਔਰ ਪੂਰੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਘਟਨਾ ਘਟੀ ਕਿ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਮੀਨਿੰਗ ਰੋਸ਼ਨੀ, ਚਾਨਣ, ਗਿਆਨ। ਜਿਹੜਾ ਅੰਧਕਾਰ ਦਾ ਹਨੇਰਾ ਸੀ ਉਹ ਹੁਣ ਦੂਰ ਹੋਣ ਲੱਗ ਪਿਆ। ਔਰ ਗੁਰੂ ਨੇ ਫਿਰ ਬਹੁਤ ਵੱਡੀ ਇੱਕ ਬਖਸ਼ਿਸ਼ ਕੀਤੀ, ਉਸ ਚਾਨਣ ਵਿੱਚ ਟਿਕਣ ਦੀ ਜੁਗਤ ਦੱਸਣਗੇ, ਉਸ ਚਾਨਣ ਵਿੱਚ ਪ੍ਰਵੇਸ਼ ਹੋਣ ਦੀ ਜੁਗਤ ਦੱਸਣਗੇ। ਤੁਹਾਡਾ ਇੱਕ ਜ਼ਿੰਦਗੀ ਦਾ ਤਜ਼ਰਬਾ ਰਹਿਣਾ ਕਿ ਅੰਧਕਾਰ ਵਿੱਚ ਪਈਆਂ ਹੋਈਆਂ ਚੀਜ਼ਾਂ ਮਨੁੱਖ ਨੂੰ ਲੱਭਦੀਆਂ ਨੇ, ਠੋਕਰ ਖਾਂਦਾ। ਭਾਵੇਂ ਤੁਹਾਡਾ ਆਪਣਾ ਹੀ ਘਰ ਕਿਉਂ ਨਾ ਹੋਵੇ, ਜਿਹਦੇ ਵਿੱਚ ਤੁਸੀਂ ਪਿਛਲੇ 20 ਸਾਲ ਤੋਂ ਰਹਿ ਰਹੇ ਹੋ, ਹਨੇਰੇ ਵਿੱਚ ਤੁਸੀਂ ਕੋਈ ਚੀਜ਼ ਲੱਭੋਗੇ ਤੇ ਠੋਕਰ ਵੱਜੇਗੀ, ਹੱਥ ਇੱਧਰ ਉੱਧਰ ਵੱਜਣਗੇ। ਹਾਂ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੀਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸੰਪਰਕ ਵਿੱਚ ਨੇ, ਹਨੇਰੇ ਵਿੱਚ ਚੁੱਕ ਲੈਂਦੇ ਹੋ। ਅਦਰਵਾਈਜ਼ ਤੁਹਾਡਾ 20 ਸਾਲਾਂ ਦਾ ਬਣਿਆ ਘਰ ਜਿਹਦੇ ਵਿੱਚ 20 ਸਾਲ ਤੋਂ ਰਹਿ ਰਹੇ ਹੋ, ਹਨੇਰੇ ਵਿੱਚ ਹੱਥ ਮਾਰੋਗੇ ਤੇ ਰਹਿਣ ਵਾਲਾ ਵੀ ਭਟਕ ਜਾਏਗਾ, ਫਿਰ ਅਣਜਾਣ ਬੰਦਾ ਕਿਵੇਂ ਲੱਭ ਲਏਗਾ? 20 ਸਾਲ ਤੋਂ ਰਹਿਣ ਵਾਲਾ ਉਸ ਘਰ ਵਿੱਚ ਹਨੇਰੇ ਵਿੱਚ ਚੀਜ਼ ਲੱਭੇ ਤੇ ਉਹਨੂੰ ਲੱਭਦੀ ਨਹੀਂ, ਜਿਹੜਾ ਅਣਜਾਣ ਹੋਏਗਾ ਉਹਨੂੰ ਕਿਵੇਂ ਲੱਭ ਲਏਗਾ? ਫਿਰ ਕੋਈ ਹਨੇਰੇ ਵਿੱਚ ਕਵੇ ਕਿ ਕਿਚਨ ਵਿੱਚੋਂ ਇਹ ਚੀਜ਼ ਲਿਆਉਣੀ ਹੈ ਤੇ ਉਹ ਭਟਕ ਜਾਂਦਾ। ਅਣਜਾਣ ਬੰਦਾ ਹਨੇਰੇ ਵਿੱਚ ਕਿਸੇ ਮਹਿਲ ਵਿੱਚ ਪ੍ਰਵੇਸ਼ ਕਰਦਾ, ਉਹ ਕਿਚਨ ਦੀਆਂ ਚੀਜ਼ਾਂ ਡਰਾਇੰਗ ਰੂਮ ਵਿੱਚੋਂ ਲੱਭਦਾ, ਬਾਥਰੂਮ ਵੱਲ ਜਾਣਾ ਤੇ ਕਿਚਨ ਵੱਲ ਤੁਰ ਜਾਂਦਾ, ਉਹ ਭਟਕਦਾ ਰਹੇਗਾ। ਫਿਰ ਸਿਆਣਾ ਬੰਦਾ ਇੱਕ ਜੁਗਤ ਦੱਸੇਗਾ, ਉਹ ਇਹਨੂੰ ਇਸ਼ਾਰੇ ਕਰਕੇ ਨਾ ਦੱਸੋ
ਕਿ ਖੱਬੇ ਪਾਸੇ ਚਲਾ ਜਾਈ ਤੇ ਵਾਸ਼ਰੂਮ ਆ ਜਾਣੇ, ਸੱਜੇ ਜਾਏਗਾ ਕਿਚਨ ਡਰਾਇੰਗ ਰੂਮ ਆਉਣੇ, ਇਹਨੂੰ ਦਿਸ਼ਾਵਾਂ ਨਾ ਦੱਸ, ਇਹਨੂੰ ਇੱਕ ਕੰਮ ਕਰੋ, ਇਸ ਮਹਿਲ ਵਿੱਚ, ਇਸ ਮਹੱਲ ਵਿੱਚ, ਇਸ ਘਰ ਵਿੱਚ ਲਾਈਟ ਕਿਵੇਂ ਜਗਦੀ, ਇਹਨੂੰ ਬਟਨ ਦੱਸ ਦਿਓ ਕਿੱਥੇ। ਜਦੋਂ ਵੜਦਿਆਂ ਸਾਰ ਉਸ ਸਵਿੱਚ ਨੂੰ ਟੱਚ ਕਰੇਗਾ, ਜਿਵੇਂ ਹੀ ਬਟਨ ਜਗੇਗਾ ਉਹਨੂੰ ਦਿਸ਼ਾਵਾਂ ਲੱਭਣ ਭਟਕਣ ਦੀ ਲੋੜ ਨਹੀਂ ਪਏਗੀ। ਲਾਈਟ ਜਗਦਿਆਂ ਸਾਰ, ਪ੍ਰਕਾਸ਼ ਹੁੰਦਿਆਂ ਸਾਰ ਸਭ ਕੁਝ ਦਿਸਣ ਲੱਗ ਜਾਏਗਾ। ਇਸ ਤਰ੍ਹਾਂ ਗੁਰੂ ਤੋਂ ਬਗੈਰ ਲੋਕ ਧਰਮ ਦੇ ਕਰਮ ਕਰਦੇ ਨੇ, ਪਰ ਕਰਮਾਂ ਵਿੱਚ ਠੋਕਰਾਂ ਵੱਜਦੀਆਂ ਰਹਿੰਦੀਆਂ ਨੇ, ਜਿਹੜੀ ਦਿਸ਼ਾ ਵੱਲ ਜਾਣੇ ਉਹਦੇ ਉਲਟ ਜਾਂਦੇ ਨੇ। ਕਿਚਨ ਦਾ ਸਮਾਨ ਡਰਾਇੰਗ ਰੂਮ ਵਿੱਚੋਂ ਲੱਭਦੇ ਨੇ, ਔਰ ਵਾਸ਼ਰੂਮ ਵੱਲ ਜਾਣੇ ਤੇ ਦੂਜੇ ਪਾਸੇ ਕਿਚਨ ਵੱਲ ਦੇ ਪਾਸੇ ਠੋਕਰਾਂ ਖਾਂਦੇ ਨੇ। ਇਹ ਗੁਰੂ ਤੋਂ ਬਗੈਰ ਕੀਤੇ ਧਰਮ ਦੇ ਕਰਮ ਮਨੁੱਖ ਨੂੰ ਸਹੀ ਦਿਸ਼ਾ ਵਿੱਚ ਨਹੀਂ ਲੈ ਕੇ ਜਾਂਦੇ। ਗੁਰੂ ਕੀ ਸਾਡੀ ਜ਼ਿੰਦਗੀ ਵਿੱਚ ਕਰਮ ਕਰਦਾ? ਸਤਿਗੁਰੂ ਇੱਕੋ ਕਰਮ ਕਰਦੇ ਨੇ, ਹੱਥ ਪਕੜਾ ਕੇ ਉਸ ਬਟਨ ਤੇ ਰੱਖ ਦੇਣਗੇ ਜਿਹਦੇ ਦਬਦਿਆਂ ਸਾਰ ਚਾਨਣ ਹੋ ਜਾਣੇ, ਫਿਰ ਆਪਣੇ ਆਪ ਸਭ ਕੁਝ ਦਿਸੇ। ਗੁਰ ਪੂਰਾ ਪੇਟਿਓ ਵੱਡ ਭਾਗੀ ਮਨੈ ਪਿਆ ਪਰਗਾਸਾ। ਤੇ ਜਿਹਨੂੰ ਗੁਰੂ ਪੂਰੇ ਦਾ ਮਿਲਾਪ ਨਹੀਂ ਹੋਇਆ, ਉਹਨੂੰ ਮਹਾਰਾਜ ਜੀ ਨੇ ਕਿਹਾ, ਜੇ ਸੌ ਚੰਦਾ ਯੁੱਗ ਮੈਂ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਘੋਰ ਅੰਧਕਾਰ ਵਿੱਚ ਹੈ, ਘੋਰ ਹਨੇਰੇ ਵਿੱਚ ਰਹਿੰਦਾ। ਕਰਮ ਤੇ ਕਰਦਾ, ਪਰ ਧਰਮ ਦੇ ਕਰਮ ਵਿੱਚ ਹਨੇਰੇ ਵਿੱਚ ਹੀ ਕਰਦਾ। ਅੱਧ ਨਾਲੋਂ ਵੱਧ ਸੁੱਤਿਆਂ ਹੀ ਕਰਮ ਹੋ ਰਹੇ ਨੇ, ਅੱਧ ਨਾਲੋਂ ਵੱਧ ਉਹ ਕਰਮ ਕੀਤੇ ਜਾ ਰਹੇ ਨੇ ਜਿਹੜੇ ਹਨੇਰੇ ਵਿੱਚ ਤੀਰ ਮਾਰੇ ਜਾ ਰਹੇ ਨੇ, ਸਹੀ ਨਹੀਂ ਲੱਗਦੇ। ਔਰ ਜੇ ਸਹੀ ਦਿਸ਼ਾ ਵਿੱਚ ਧਰਮ ਦਾ ਇੱਕ ਕਦਮ ਵੀ ਪੁੱਟਿਆ ਜਾਏ ਤੇ ਤੁਸੀਂ ਹੈਰਾਨ ਹੋਵੋਗੇ, ਕਰੋੜਾਂ ਕਦਮ ਗੁਰੂ ਅੱਗੇ ਆ ਜਾਂਦਾ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਤੁਹਾਨੂੰ ਯਾਦ ਹੈ ਨਾ, ਜਿੱਥੇ ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਤੇ ਅੱਗੇ ਕੀ ਕਹਿੰਦੇ, ਸਤਿਗੁਰ ਕੋਟ ਪਿੰਡ ਅੱਗੇ ਹੋਲੇ। ਪਰ ਇੱਕ ਕਦਮ ਸਿੱਖਾ ਤੈਨੂੰ ਪੁੱਟਣਾ ਪੈਣਾ, ਗੁਰੂ ਆਪਣੇ ਦਿੱਤੇ ਹੋਏ ਬਚਨ ਤੇ ਪਾਬੰਦ ਹੈ, ਉਹ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਗਲਵਕੜੀ ਚ ਲੈ ਲਏਗਾ, ਪਰ ਉਹਦੀ ਸ਼ਰਤ ਹੈ ਤੂੰ ਇੱਕ ਕਦਮ ਤਾਂ ਪੁੱਟ। ਇਹਦਾ ਮਤਲਬ ਫਿਰ ਤੁਸੀਂ ਕਹੋਗੇ ਜੀ, ਅਸੀਂ ਤੇ ਹਜ਼ਾਰਾਂ ਕਦਮ ਪੁੱਟ ਕੇ ਆਏ ਹਰਿਮੰਦਰ ਸਾਹਿਬ, ਅਸੀਂ ਤੇ ਰੋਜ਼ ਇੰਨਾ ਕਰਮ ਕਰਦੇ। ਜੇ ਗੁਰੂ ਸਾਨੂੰ ਆਪਣੀ ਗਲਵਕੜੀ ਵਿੱਚ ਨਹੀਂ ਲੈ ਰਿਹਾ, ਜੇ ਗੁਰੂ ਦੇ ਕਰੋੜਾਂ ਕਦਮ ਅੱਗੇ ਹੋ ਕੇ ਗੁਰੂ ਸਾਨੂੰ ਆਪਣੇ ਸੀਨੇ ਨਾਲ ਨਹੀਂ ਲਾ ਰਿਹਾ, ਇਟ ਮੀਨਸ ਇਹ ਗੱਲ ਸਮਝ ਲੈਣੀ, ਸਾਡਾ ਕਦਮ ਪੁੱਟਿਆ ਸਹੀ ਨਹੀਂ ਪੁੱਟਿਆ ਜਾ ਰਿਹਾ। ਜਿੱਦਣ ਇੱਕ ਕਦਮ ਵੀ ਸਿੱਖਾ ਤੂੰ ਸਹੀ ਪੁੱਟੇਗਾ, ਗੁਰੂ ਕਰੋੜਾਂ ਕਦਮ ਹੋ ਕੇ ਤੈਨੂੰ ਨਾਲ ਆਪਣੇ ਜੋੜ ਲਏ। ਹੁਣ ਫਿਰ ਨਿਰਾਸ਼ ਨਾ ਹੋਣਾ ਕਿ ਜਿੰਨੇ ਕਰਮ ਆਪਾਂ ਕਰ ਰਹੇ ਹਾਂ ਇਹਦਾ ਮਤਲਬ ਅਜੇ ਗੱਲ ਨਹੀਂ ਬਣੀ, ਨਿਰਾਸ਼ ਨਾ ਹੋਣਾ। ਅਸੀਂ ਰੋਜ਼ ਗੁਰੂ ਦੇ ਦਰ ਤੇ ਆਉਂਦੇ, ਹਰਿਮੰਦਰ ਸਾਹਿਬ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਸੇਵਾ ਕਰਦੇ ਹੋ, ਹਰ ਧਰਮ ਦੇ ਲੋਕ ਕਰਮ ਕਰ ਰਹੇ ਨੇ, ਫਿਰ ਉਹ ਕਰਮ ਜੇ ਅਜੇ ਗੁਰੂ ਨੇ ਸੀਨੇ ਨਾਲ ਨਹੀਂ ਲਾਇਆ, ਇਹਦਾ ਮਤਲਬ ਸਾਡਾ ਕਦਮ ਸਹੀ ਨਹੀਂ ਪੁੱਟਿਆ ਗਿਆ। ਗੁਰੂ ਤਾਂ ਕਰੋੜਾਂ ਕਦਮ ਪੁੱਟਣ ਲਈ ਪਾਬੰਦ ਹੈ, ਉੱਤੇ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲੈ ਲਏਗਾ, ਪਰ ਪਹਿਲਾਂ ਸ਼ਰਤ ਹੈ ਤੂੰ ਇੱਕ ਕਦਮ ਉਹ ਪੁੱਟ ਜਿਹੜਾ ਗੁਰੂ ਚਾਹੁੰਦਾ। ਪਹਿਲਾਂ ਕਦਮ ਸਿੱਖ ਨੂੰ ਪੁੱਟਣਾ ਪੈਣਾ। ਫਿਰ ਜਿਹੜੇ ਹੁਣ ਤੱਕ ਆਪਾਂ ਕਦਮ ਪੁੱਟੇ ਵਿਅਰਥ ਨੇ, ਨਹੀਂ, ਨਿਰਾਸ਼ ਨਾ ਹੋਣਾ, ਤੁਹਾਨੂੰ ਇਸ ਗੱਲ ਦਾ ਮਾਣ ਵੀ ਹੋਏਗਾ ਆਪਣੇ ਗੁਰੂ ਤੇ। ਗੁਰੂ ਨੇ ਆਪਾਂ ਨੂੰ ਤੁਰਨਾ ਸਿਖਾ ਦਿੱਤਾ, ਗੁਰੂ ਨੇ ਆਪਣੇ ਵੱਲ ਤੋਰ ਲਿਆ। ਇਹ ਵੱਡੇ ਭਾਗ ਨੇ, ਸਿੱਖੋ 5 ਕਿਲੋ ਦੁੱਧ ਨੂੰ ਤੁਸੀਂ ਜਾਗ ਲਾ ਕੇ ਦਹੀਂ ਬਣਾਉਂਦੇ ਹੋ, ਮੈਨੂੰ ਮਾਫ ਕਰਿਓ, 5 ਕਿਲੋ ਦੁੱਧ ਵਿੱਚੋਂ 5 ਕਿਲੋ ਮੱਖਣ ਨਹੀਂ ਜੇ ਨਿਕਲਦਾ। 5 ਕਿਲੋ ਦੁੱਧ ਨੂੰ ਜਾਗ ਲਾਓਗੇ ਤੇ 5 ਕਿਲੋ ਦੁੱਧ ਵਿੱਚੋਂ 5 ਕਿਲੋ ਘਿਓ ਨਹੀਂ ਨਿਕਲੇਗਾ, ਮੱਖਣ ਬਿਲਕੁਲ ਥੋੜਾ ਨਿਕਲਦਾ। ਉਹ ਸਿੱਖਾ ਤੇਰੇ ਰੋਜ਼ 60 ਮਿੰਟ ਤੋਂ ਗੁਰੂ ਕੋਲ ਬਹਿਨਾ ਤੇ 1 ਘੰਟਾ 60 ਮਿੰਟਾਂ ਵਿੱਚੋਂ ਕਿਤੇ 1 ਮਿੰਟ ਤੇਰਾ ਲਿਖੇ ਵਿੱਚ ਲੱਗਦਾ, 60 ਮਿੰਟਾਂ ਵਿੱਚੋਂ ਹੋ ਸਕਦਾ 1 ਮਿੰਟ ਹੀ ਤੇਰੀ ਇਕਾਗਰਤਾ ਬਣਿਆ। ਇਸ ਤਰ੍ਹਾਂ ਹੁੰਦਾ, ਤਾਂ ਰੋਜ਼ ਬਹਿਣ ਦੀ ਹਦਾਇਤ ਹੈ, ਤਾਂ ਰੋਜ਼ ਗੁਰੂ ਕੋਲ ਆਉਣ ਦੀ ਤੈਨੂੰ ਹਦਾਇਤ ਹੈ। ਸਿੱਖਾ ਰੋਜ਼ ਭਾਵਨਾ ਨਾਲ ਆਈ ਚੱਲ, ਇੱਕ ਨਾ ਇੱਕ ਦਿਨ ਕਿਰਪਾ ਹੋਏਗੀ, ਤੇਰਾ ਉਹ ਕਦਮ ਪੁੱਟਿਆ ਜਾਏਗਾ ਜਿਹੜਾ ਗੁਰੂ ਚਾਹੁੰਦਾ ਕਿ ਮੇਰੇ ਵੱਲ ਪੁੱਟ। ਔਰ ਉਸ ਇੱਕ ਕਦਮ ਦੇ ਪੁੱਟਦਿਆਂ ਸਾਰ ਗੁਰੂ ਨੇ ਕਰੋੜਾਂ ਕਦਮ ਅੱਗੇ ਹੋ ਕੇ ਆਪਣੇ ਨਾਲ ਲੈ ਲੈਣਾ। ਕਿਤੇ ਸਾਡੇ ਭਾਗਾਂ 'ਚ ਉਹ ਕਦਮ ਆ ਜਾਏ, ਕਿਤੇ ਸਾਡੇ ਭਾਗਾਂ ਵਿੱਚ ਉਹ ਘੜੀ ਆ ਜਾਏ ਜਿਹਨੂੰ ਸਾਹਿਬ ਨੇ ਕਿਹਾ, ਕਬੀਰ ਇੱਕ ਘੜੀ ਆਦੀ ਘੜੀ, 24 ਮਿੰਟ 12 ਮਿੰਟ ਅੱਧੀ ਘੜੀ, ਆਦੀ ਹੂੰ ਤੇ ਆਦ 6 ਮਿੰਟ, ਭਗਤਨ ਸੇਤੀ ਗੋਸਟੇ ਜੋ ਕਿਨੋ ਸੋ ਲਾਭ। ਜੋ ਤੂੰ ਕਰੇਗਾ ਲਾਭ ਹੀ ਲਾਭ ਹੋਏਗਾ, ਬੈਨੀਫਿਟ ਹੋਏਗਾ। ਪਰ ਚੇਤੇ ਰੱਖੀ ਤੂੰ 10 ਘੜੀਆਂ ਬੈਠੇਗਾ, ਅੱਧੀ ਨਾਲੋਂ ਅੱਧੀ ਤਾਂ ਸਫਲ ਹੋਏਗੀ। ਤੂੰ 100 ਕਦਮ ਪੁੱਟ ਕੇ ਆਇਆ, ਰੋਜ਼ ਆਉਂਦੇ, ਇੱਕ ਦਿਨ ਗੁਰੂ ਤਰਸ ਕਰੇਗਾ ਤੇਰੇ ਕੋਲੋਂ ਉਹ ਕਦਮ ਵੀ ਪਟਵਾ ਲਏਗਾ ਜਿਹੜਾ ਕਦਮ ਇੱਕ ਪੁੱਟਣ ਤੋਂ ਬਾਅਦ ਗੁਰੂ ਕਰੋੜਾਂ ਕਦਮ ਅੱਗੇ ਹੋ ਜਾਂਦਾ। ਫਿਰ ਕੀ ਹੋਏਗਾ? ਪ੍ਰਕਾਸ਼, ਗਿਆਨ, ਜਿਹਨੂੰ ਸਾਹਿਬ ਕਹਿਣਗੇ ਗਿਆਨ ਅੰਜਨ ਗੁਰ ਦੀਆ। ਇੱਕ ਕਦਮ ਪੁੱਟਣ ਨਾਲ ਇਸ ਤਰ੍ਹਾਂ ਹੋਣਾ, ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਮਨ ਪਿਆ ਪਰਗਾਸਾ। ਫਿਰ ਮਨ ਵਿੱਚ ਪ੍ਰਕਾਸ਼ ਹੋਣਾ, ਕਦੋਂ? ਗੁਰਪੂਰਾ ਭੇਟਿਓ ਵਡਭਾਗੀ ਤੋਂ ਬਾਅਦ। ਇੱਕ ਸ਼ਬਦ ਕਹਿ ਕੇ ਮੈਂ ਅੱਗੇ ਤੁਰ, ਬਾਬਾ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਗੁਰੂ ਮਿਲਿਆ ਨਾ ਫਿਰ ਕੀ ਘਟਨਾ ਕ੍ਰਮ ਘਟਿਆ? ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ? ਅੰਧੀ, ਅੰਧੀ ਮੀਨਸ ਹਨੇਰੀ। ਜਦੋਂ ਗੁਰੂ ਨੇ ਇੱਕ ਕਦਮ ਪਟਵਾ ਲਿਆ ਸਿੱਖ ਤੋਂ ਕਿ ਇਸ ਤਰ੍ਹਾਂ ਆ ਮੇਰੇ ਵੱਲ, ਤੂੰ ਰੋਜ਼ ਆਉਂਦਾ, ਤੇਰੇ ਰੋਜ਼ ਦੇ ਆਉਣ ਉੱਤੇ ਅੱਜ ਗੁਰੂ ਨੂੰ ਤਰਸ ਆ ਗਿਆ, ਉਹਨੇ ਤੈਨੂੰ ਉਹ ਕਦਮ ਪੁੱਟਣ ਦੀ ਸ਼ਿਕਸ਼ਾ ਦਿੱਤੀ ਜਿਸ ਤਰ੍ਹਾਂ ਪ੍ਰਵਾਨ ਹੁੰਦਾ। ਔਰ ਇੱਕ ਕਦਮ ਜਿਵੇਂ ਹੀ ਉਹ ਪੁੱਟਿਆ, ਫਿਰ ਗੁਰੂ ਨੇ ਕਰੋੜਾਂ ਕਦਮ ਅੱਗੇ ਹੋਏ, ਔਰ ਫਿਰ ਕੀ ਹੋਇਆ? ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ। ਗੁਰੂ ਦੇ ਕਰੋੜਾਂ ਕਦਮ ਅੱਗੇ ਹੁੰਦਿਆਂ ਸਾਰ ਐਸੀ ਹਨੇਰੀ ਗਿਆਨ ਦੀ ਆਈ, ਸਭ ਭਰਮ ਦੇ ਪਾਸੇ ਉੜ ਗਏ, ਸਭ ਹਨੇਰੀ ਨਾਲ ਆਲੇ ਦੁਆਲੇ ਦੀਆਂ ਟੱਟੀਆਂ ਟੁੱਟ ਗਈਆਂ। ਹੁਣ ਕੀ ਹੋਇਆ? ਫਿਰ ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ, ਦੋਏ ਚਿੱਤੇ ਕੀ ਦੋਏ ਥੂਨ ਗਰਾਨੀ। ਥੂਨ ਮੀਨੰਗ, ਅੱਜ ਜਿਵੇਂ ਤੁਸੀਂ ਹਾਲ ਵੇਖਦੇ ਹੋ ਇਹਦੇ ਵਿੱਚ ਵੀ ਇਸ ਤਰ੍ਹਾਂ ਬੀਮ ਦਿੱਤਾ ਜਾਂਦਾ, ਪਹਿਲਾਂ ਜਿਹੜੀਆਂ ਛੰਨਾਂ ਬਣਦੀਆਂ ਸਨ ਉਹਨੂੰ ਥੰਮ ਦਿੰਦੇ ਸੀ, ਜਿਹੜੀ ਦੋ ਚਿੱਤੇ ਦਾ ਥੰਮ ਸੀ ਨਾ, ਉਹ ਦੋ ਚਿੱਤਾਪਨ ਖਤਮ ਹੋ ਗਿਆ। ਪਹਿਲਾਂ ਸੀ ਸ਼ਾਇਦ ਇਸ ਤਰ੍ਹਾਂ ਕਰਾਂ ਤਾਂ ਹੋਏਗਾ, ਸ਼ਾਇਦ ਮੈਂ ਆਪਣੀ ਅਕਲ ਸਿਆਣਪ ਨਾਲ ਕਰਾਂ ਤਾਂ ਹੋਏਗਾ। ਪਹਿਲਾਂ ਗੁਰੂ ਕੋਲ ਆਉਂਦਾ ਸੀ ਤੇ ਨਾਲ ਵੜਦਿਆਂ ਸਾਰ ਇੱਕ ਖਿਆਲ ਆ ਜਾਂਦਾ ਸੀ, ਉਹਨੂੰ ਵੀ ਪੁੱਛ ਕੇ ਵੇਖ ਲੈਣਾ ਸੀ, ਸ਼ਾਇਦ ਉਹ ਕੰਮ ਕਰ ਦਿੰਦਾ ਤੇ ਮੱਥਾ ਟੇਕਣ ਵਾਲਿਆ। ਫਿਰ ਗੁਰੂ ਕਹਿੰਦੇ ਪਹਿਲਾਂ ਉਹਨੂੰ ਪੁੱਛ ਲਈ, ਹੁਣ ਅਗਲੀ ਵਾਰ ਆਈ। ਇੱਕੋ ਕਦਮ ਸਕਿੰਟ, ਇੱਕ ਸੈਕਿੰਡ ਦੀ, ਇੱਕ ਖਿੰਨ ਦੀ ਖੇਡ ਹੈ। ਜਦੋਂ ਤੂੰ ਗੁਰੂ ਦੇ ਅੱਗੇ ਅਰਦਾਸ ਕਰਨੇ, ਇੱਕ ਖਿੰਨ ਵਾਸਤੇ ਵੀ ਵਿੱਚ ਵਿਚਾਰ ਆ ਗਈ ਕਿ ਮੈਂ ਉਹਨੂੰ ਪੁੱਛ ਲੈਣਾ ਸੀ, ਜੇ ਉਹ ਕਿਤੇ ਕੰਮ ਆਉਂਦਾ ਉਹਦੇ ਕੋਲੋਂ ਚਲੇ ਜਾਣਾ ਸੀ। ਫਿਰ ਗੁਰੂ ਕਹਿੰਦਾ ਹੁਣ ਉੱਧਰੋਂ ਹੋਆ ਪਹਿਲਾਂ, ਫਿਰ ਮੈਂ ਕੰਮ ਕਰਾਂ। ਉਹ ਦੋ ਚਿੱਤਾਪਨ ਇੱਕ ਖਿੰਨ ਵਿੱਚ ਫਿਰ ਖਤਮ ਹੋ ਗਿਆ। ਦੋਏ ਚਿੱਤੇ ਕੀ ਦੋਏ ਥੂਨ ਗਰਾਨੀ, ਮੋਹ ਬਲੇਡਾ ਟੁੱਟਾ, ਤ੍ਰਿਸ਼ਨਾ ਛਾਨ ਭਰੀ ਧਰ ਉੱਪਰ, ਦੁਰਮਤ ਭਾਂਡਾ ਫੁੱਟਾ। ਤ੍ਰਿਸ਼ਨਾ ਦੀ ਛਣ ਡਿੱਗ ਪਈ, ਜਿਹੜਾ ਭੈੜੀ ਮਤ ਦਾ ਭਾਂਡਾ ਅੰਦਰ ਪਿਆ ਸੀ ਨਾ, ਉਹ ਗੁਰੂ ਦੇ ਕਰੋੜਾਂ ਕਦਮ ਜਦੋਂ ਗੁਰੂ ਅੱਗੇ ਹੋਇਆ, ਇੱਕ ਕਦਮ ਗੁਰੂ ਨੇ ਕਿਰਪਾ ਨਾਲ ਪਹਿਲਾਂ ਸਿੱਖ ਤੋਂ ਪਟਵਾ ਲਿਆ, ਫਿਰ ਉਹ ਭਾਂਡਾ ਟੁੱਟ ਗਿਆ ਅੰਦਰ ਹੀ, ਉਹ ਮਹਿਲ ਵਾਲਾ ਭਾਂਡਾ ਅੰਦਰ ਹੀ ਖਤਮ ਹੋ ਗਿਆ, ਉਹ ਬਿਲਕੁਲ ਨਿਰਮਲ ਕਰਤਾ ਗੁਰੂ ਨੇ। ਮੋਹ ਬਲੇਡਾ ਟੁੱਟਾ, ਤ੍ਰਿਸ਼ਨਾ ਸ਼ਾਨ ਭਰੀ ਧਰ ਉੱਪਰ, ਦੁਰਮਤ ਭਾਂਡਾ ਫੁੱਟਾ। ਤੇ ਹੁਣ ਪਤਾ ਕੀ ਹੋਇਆ? ਜਿਹੜੀ ਗੱਲ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹੀ, ਉੱਥੇ ਵੀ ਬਾਬਾ ਕਬੀਰ ਜੀ ਉਹੀ ਉਹ ਗੱਲ ਕਹੀ, ਦੁਰਮਤ ਭਾਂਡਾ ਫੁੱਟਾ, ਆਂਦੀ ਪੱਛ ਹੈ। ਗੁਰੂ ਦੇ ਕਰੋੜਾਂ ਕਦਮ ਅੱਗੇ ਹੋਣ ਨਾਲ ਹਨੇਰੀ ਤੋਂ ਬਾਅਦ, ਗਿਆਨ ਤੋਂ ਬਾਅਦ ਫਿਰ ਇੱਕ ਘਟਨਾ ਘਟੇਗੀ। ਕੀ ਘਟਨਾ ਘਟੀ? ਆਂਦੀ ਪੱਛ ਹੈ ਜੋ ਜਲ ਵਰਖ ਹੈ, ਹਨੇਰੀ ਤੋਂ ਬਾਅਦ ਮੀਂਹ ਪੈਂਦਾ, ਫਿਰ ਧੂੜ ਮਿੱਟੀ ਬਹਿ ਜਾਂਦੀ ਹੈ, ਫਿਰ ਹਵਾ ਸਾਫ਼ ਹੋ ਜਾਂਦੀ ਹੈ, ਫਿਰ ਮਿੱਟੀ ਵਿੱਚ ਕਣ ਨਹੀਂ ਰਹਿੰਦੇ, ਫਿਰ ਦੂਰ ਦੂਰ ਤੱਕ ਦਿਸਣਾ ਸ਼ੁਰੂ ਹੋ ਜਾਂਦਾ। ਕਿਉਂ? ਪਹਿਲਾਂ ਹਨੇਰੀ ਨਾਲ ਮਿੱਟੀ ਚੜੀ ਹੋਈ ਸੀ, ਮੀਂਹ ਪੈਂਦਿਆਂ ਸਾਰ ਸਭ ਕੁਝ ਸ਼ਾਂਤ, ਸ਼ੁੱਧ, ਨਿਰਮਲ, ਸਾਫ਼ ਦੂਰ ਤੱਕ ਦਿਸਣ ਲੱਗ ਪਿਆ। ਹੁਣ ਸਰੀਰ ਨਹੀਂ ਦਿਸਣਗੇ ਤੁਹਾਨੂੰ, ਸਰੀਰਾਂ ਵਿੱਚੋਂ ਫਿਰ ਰੱਬ ਦੀ ਜੋਤ ਦਿਸੇਗੀ। ਇੱਕ ਖਿੰਨ ਤੋਂ ਬਾਅਦ ਅਗਲਾ ਪਾਸਾ ਆਤਮਾ, ਪਰਮਾਤਮਾ ਦਿਸਣ ਲੱਗ ਜਾਏਗਾ, ਸਰੀਰ ਅਲੋਪ ਹੋ ਜਾਣਗੇ। ਬਹੁਤ ਅੱਗੇ ਦੀ ਗੱਲ ਹੈ, ਸਤਿਗੁਰੂ ਜੀ ਕਹਿ ਰਹੇ ਨੇ ਔਰ ਆਪਾਂ ਮਿਲ ਕੇ ਉਹ ਵਿਚਾਰ ਕਰ ਰਹੇ ਹਾਂ। ਅਰਦਾਸ ਕਰਿਓ ਕਿਤੇ ਉਹ ਜੀਵਨ ਵਿੱਚ ਸਾਡੇ ਘਟਨਾ ਘਟੇ ਇਸ ਜਨਮ ਵਿੱਚ।
ਅੰਧੀ ਪਾਛੈ ਜੋ ਜਲ ਵਰਖੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ।
ਭਇਆ ਪਰਗਾਸਾ, ਜਿਵੇਂ ਹੀ ਉਹ ਸ਼ਬਦ ਦਾ ਚਾਨਣ ਰੱਬ ਨੇ ਜੋਤ ਦਿਖਾਈ ਪ੍ਰਕਾਸ਼ ਹੋ ਗਿਆ। ਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ,
ਗੁਰ ਪੂਰਾ ਪੇਟਿਓ ਵਡਭਾਗੀ ਮਨ ਭਇਆ ਪਰਗਾਸਾ।
ਪ੍ਰਕਾਸ਼ ਹੁੰਦਿਆਂ ਸਾਰ ਫਿਰ ਇੱਕ ਕੰਮ ਹੋਰ ਹੋਣਾ, ਜਿਹੜਾ ਅੱਲਾ ਅਲੱਖ ਹੈ ਨਾ, ਉਹਦੇ ਬਾਰੇ ਸਮਝ ਪੈ ਜਾਏਗੀ।
ਅੱਲਾ ਅਲੱਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ, ਕਹੋ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਠਾ।
ਫਿਰ ਸਾਰਿਆਂ ਵਿੱਚੋਂ ਦਿਸਣ ਲੱਗ ਜਾਏਗਾ, ਇਹਨੂੰ ਕਹਿੰਦੇ ਨੇ ਪ੍ਰਕਾਸ਼ ਹੋਣਾ। ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਫਿਰ ਗੁਰਪੂਰਾ ਮਿਲਣ ਤੋਂ ਬਾਅਦ ਮਨ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਆਇਆ ਹੈ।
ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ।
ਕਹਿੰਦੇ ਹੁਣ ਫਿਰ ਇਹ ਬਖਸ਼ਿਸ਼ ਹੋਈ ਕਿ ਕੋਈ ਨਾ ਪਹੁੰਚਣਹਾਰਾ ਦੂਜਾ, ਗੁਰੂ ਦੀ ਉਸ ਬਖਸ਼ਿਸ਼ ਦੇ ਬਰਾਬਰ ਹੁਣ ਕੋਈ ਵੀ ਦੂਜੀ ਚੀਜ਼ ਨਹੀਂ ਬਰਾਬਰ ਲੱਗ ਰਹੀ। ਇਸ ਤਰ੍ਹਾਂ ਨਹੀਂ ਲੱਗਦਾ, ਅੱਗੇ ਪਹਿਲਾਂ ਮਹਿਸੂਸ ਹੁੰਦਾ ਸੀ ਪੈਸਾ ਆ ਜਾਏ ਪੈਸਾ ਹੀ ਸਭ ਕੁਝ ਹੈ, ਬੰਦੇ ਨਾਲ ਹੋਣ ਤਾਂ ਸਭ ਕੁਝ ਹੈ। ਮਹਾਰਾਜ ਕਹਿੰਦੇ ਹੁਣ ਉਹ ਚੀਜ਼ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤੀ ਤੇ ਇੰਨਾ ਵੱਡਾ ਪਰਵਾਸਾ ਸਹਾਰਾ ਆਸਰਾ ਵਿਸ਼ਵਾਸ ਗੁਰੂ ਨੇ ਦੇ ਦਿੱਤਾ, ਹੁਣ ਉਸ ਰੱਬ ਦੇ ਪਿਆਰੇ ਸਿੱਖ ਨੂੰ ਹੋਰ ਕੋਈ ਦੂਜੀ ਚੀਜ਼ ਗੁਰੂ ਦੀ ਬਖਸ਼ਿਸ਼ ਦੇ ਬਰਾਬਰ ਨਹੀਂ ਲੱਗਦੀ। ਗੁਰੂ ਨੇ ਉਹ ਕੁਝ ਦੇ ਦਿੱਤਾ, ਹੁਣ ਸਭ ਚੀਜ਼ਾਂ ਰੱਦ ਹੋ ਗਈਆਂ। ਦਿੱਲੀ ਦੇ ਚਾਂਦਨੀ ਚੌਂਕ ਦੀ ਇਤਿਹਾਸ ਦੀ ਘਟਨਾ ਤੁਹਾਡੇ ਜ਼ਿਹਨ ਵਿੱਚ ਹੈ, ਜਿੱਦਣ ਕਾਜੀ ਆ ਕੇ ਕੰਨ ਦੇ ਕੋਲ ਕਹਿੰਦਾ, ਭਾਈ ਮਤੀ ਦਾਸ ਇੱਕ ਗੱਲ ਧਿਆਨ ਨਾਲ ਸੁਣ। ਉਹਨੇ ਕਿਹਾ, ਕਾਜੀ ਸਾਹਿਬ ਦੱਸੋ। ਉਹਨੇ ਕਿਹਾ, ਮੈਂ ਔਰੰਗਜ਼ੇਬ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਗੱਲ ਕੀਤੀ ਹੈ, ਉਹ ਤੇਰੇ ਨਾਲ ਸਨੇਹ ਰੱਖਦਾ। ਦੇਖੋ ਨੀਤੀਵਾਨ ਲੋਕਾਂ ਦੀ ਗੱਲ ਕਰਨ ਦਾ ਇਹ ਤਰੀਕਾ। ਕਾਜੀ ਨੇ ਕਿਹਾ, ਮੈਂ ਔਰੰਗਜ਼ੇਬ ਨਾਲ ਗੱਲ ਕੀਤੀ ਹੈ, ਉਹ ਤੇਰੇ ਨਾਲ ਸਨੇਹ ਰੱਖਦਾ। ਤੇ ਔਰੰਗਜ਼ੇਬ ਨੇ ਕਿਹਾ, ਮਤੀ ਦਾਸ ਨੂੰ ਕਹਿ ਦਿਓ ਉਹਦੀ ਜਾਨ ਬਖਸ਼ੀ, ਜਿੰਨਾ ਪੈਸਾ ਚਾਹੀਦਾ ਉਹ ਮੰਗ ਲਵੇ, ਉਹਨੂੰ ਪੰਜਾਬ ਦਾ ਸੂਬੇਦਾਰ ਲਾਹੌਰ ਦਾ ਗਵਰਨਰ ਬਣਾ ਕੇ ਇੱਥੋਂ ਭੇਜਾਂਗੇ। ਪੰਜਾਬ ਦਾ ਰਾਜ ਵੀ ਦਿੱਤਾ, ਪੈਸਾ ਵੀ ਦਿੱਤਾ, ਜਾਨ ਵੀ ਬਖਸ਼ੀ, ਪਰ ਮਤੀ ਦਾਸ ਤੂੰ ਆਪਣੀ ਜ਼ਬਾਨ ਤੋਂ ਇੱਕ ਗੱਲ ਕਹਿ ਦੇ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਬਸ ਇੰਨੀ ਗੱਲ ਕਹਿ, ਤੂੰ ਇੱਕ ਵਾਰ ਜ਼ਬਾਨ ਤੋਂ ਕਹਿ ਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨਹੀਂ। ਤੇ ਭਾਈ ਮਤੀ ਦਾਸ ਚਿਹਰੇ ਤੇ ਖੁਸ਼ੀ ਆ ਗਈ, ਹੱਸ ਕੇ ਇੱਕ ਜਵਾਬ ਦਿੱਤਾ, ਕਾਜੀ ਇਹ ਗੱਲ ਕਹੀ ਨਹੀਂ ਜਾ ਸਕਦੀ ਇਸ ਜ਼ਬਾਨ ਤੋਂ, ਸਿਰ ਤੋਂ ਲੈ ਕੇ ਭਾਵੇਂ ਆਰੇ ਚਲਾ ਦਿਓ, ਇਹ ਜੀਭ ਕੱਟੀ ਤਾਂ ਜਾ ਸਕਦੀ ਆ, ਪਰ ਇਹ ਗੱਲ ਨਹੀਂ ਕਹਿ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ, ਇਹ ਨਹੀਂ ਕਹਿ ਸਕਦੀ। ਔਰੰਗਜ਼ੇਬ ਨੂੰ ਕਾਜੀ ਨੇ ਕਿਹਾ ਜਾ ਕੇ, ਜੀ ਉਹ ਨਹੀਂ ਮੰਨਦਾ। ਔਰੰਗਜ਼ੇਬ ਆਪ ਆਇਆ, ਕਾਜੀ ਨੂੰ ਨਾਲ ਲੈ ਕੇ ਆ ਕੇ ਕਹਿੰਦਾ, ਮਤੀ ਦਾਸ ਅਸੀਂ ਤੇਰੀ ਜਾਨ ਵੀ ਬਖਸ਼ਦੇ ਹਾਂ, ਜਿੰਨਾ ਤੂੰ ਪੈਸਾ ਮੰਗੇ ਮੂੰਹ ਤੋਂ ਪੈਸਾ ਵੀ ਦੇਣ ਲਈ ਤਿਆਰ, ਤੈਨੂੰ ਪੰਜਾਬ ਦਾ ਰਾਜ ਲਾਹੌਰ ਦਾ ਸੂਬੇਦਾਰ ਬਣਾਉਣ ਲਈ ਤਿਆਰ, ਅਸੀਂ ਤੈਨੂੰ ਇੰਨਾ ਕੁਝ ਦੇ ਰਹੇ, ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਥ ਨਹੀਂ ਛੱਡ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਨੇ ਤੈਨੂੰ ਕੀ ਦਿੱਤਾ, ਅਸੀਂ ਤੈਨੂੰ ਇੰਨਾ ਕੁਝ ਦੇ ਰਹੇ, ਗੁਰੂ ਤੇਗ ਬਹਾਦਰ ਸਾਹਿਬ ਤੈਨੂੰ ਕੀ ਦਿੰਦੇ। ਤੇ ਭਾਈ ਮਤੀ ਦਾਸ ਨੇ ਕਿਹਾ, ਔਰੰਗਜ਼ੇਬ ਜੋ ਕੁਝ ਮੇਰਾ ਗੁਰੂ ਮੈਨੂੰ ਦਿੰਦਾ ਉਹ ਕਰੋੜਾਂ ਰੁਪਈਆ ਖਰਚ ਕੇ ਵੀ ਨਹੀਂ ਮਿਲ ਸਕਦਾ, ਜੋ ਕੁਝ ਸਿੱਖ ਦੀ ਝੋਲੀ ਵਿੱਚ ਗੁਰੂ ਪਾਉਂਦੇ ਉਹ ਕਰੋੜਾਂ ਅਰਬਾਂ ਰੁਪਈਆ ਖਰਚ ਕੇ ਵੀ ਨਹੀਂ ਮਿਲ ਸਕਦਾ, ਜਿਹੜੀ ਚੀਜ਼ ਸਿੱਖ ਨੂੰ ਗੁਰੂ ਦੇ ਦਿੰਦਾ ਉਹ ਰਾਜ ਤਖਤਾਂ ਤੇ ਬਹਿ ਕੇ ਵੀ ਮਾਣੀ ਨਹੀਂ ਜਾ ਸਕਦੀ। ਇਹਨੂੰ ਸਾਹਿਬ ਦੀ ਬਾਣੀ ਨੇ ਕਿਹਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਤੁਸੀਂ ਮੈਨੂੰ ਲਾਹੌਰ ਦਾ ਰਾਜ ਦਿੰਦੇ ਹੋ, ਜੋ ਮੈਨੂੰ ਗੁਰੂ ਨੇ ਦਿੱਤਾ ਹੈ ਲਾਹੌਰ ਦਾ ਰਾਜ ਉਹਦੇ ਸਾਹਮਣੇ ਕੁਝ ਵੀ ਨਹੀਂ, ਕਰੋੜਾਂ ਰੁਪਈਆ ਦੇ ਦਿਓ ਕੁਝ ਵੀ ਨਹੀਂ ਉਹਦੇ ਸਾਹਮਣੇ। ਕਾਜੀ ਨੇ ਕਿਹਾ, ਕੀ ਦਿੱਤਾ ਤੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ, ਸਾਨੂੰ ਵੀ ਤੇ ਪਤਾ ਲੱਗੇ। ਭਾਈ ਮਤੀ ਦਾਸ ਕਹਿੰਦੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਦਿੱਤਾ ਪਿਆਰ, ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਦਿੱਤੀ ਪ੍ਰੀਤ, ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਦਿੱਤਾ ਪ੍ਰੇਮ, ਜਿਹੜਾ ਮੁੱਲ ਨਹੀਂ ਉਹ ਮਿਲ ਸਕਦਾ। ਹੁਣ ਤੁਸੀਂ ਸਰੀਰ ਤਾਂ ਚੀਰ ਸਕਦੇ ਹੋ, ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਚੀਜ਼ ਦਿੱਤੀ ਉਹ ਨਹੀਂ ਖੋ ਸਕਦੇ। ਪਤਾ ਕੀ? ਜੋ ਤਨ ਚੀਰੇ ਅੰਗਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨ ਤੋਰੋ। ਉਹ ਪ੍ਰੀਤ ਨਹੀਂ ਮੈਂ ਤੋੜ ਸਕਦਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ। ਗੁਰੂ ਸਿੱਖ ਨੂੰ ਆਹ ਕੁਝ ਦਿੰਦਾ ਤੇ ਫਿਰ ਉਹਦੇ ਬਰਾਬਰ ਹੋਰ ਕੋਈ ਚੀਜ਼ ਵੀ ਨਹੀਂ ਪਹੁੰਚਦੀ। ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਗੁਰੂ ਦਾ, ਆਪਣੇ ਮਾਲਕ ਦਾ ਇੰਨਾ ਭਰੋਸਾ ਆ ਜਾਂਦਾ ਹੈ।
ਆਪਣੇ ਸਤਿਗੁਰ ਕੈ ਬਲਿਹਾਰ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਪਿਆਰ ਨਾਲ ਸ਼ੁੱਧ ਪਾਠ ਭਾਈ ਗੁਰਸੇਵਕ ਸਿੰਘ ਜੀ ਤੁਹਾਨੂੰ ਸੁਣਾ ਰਹੇ ਨੇ, ਔਰ ਪੜ੍ਹਨ ਲੱਗਿਆਂ ਲਾਮ ਤੇ ਦੁਲਾਮ ਦਾ ਖਾਸ ਖਿਆਲ ਰੱਖਣਾ ਚਾਹੀਦਾ। ਹੁਣ ਇਹਨਾਂ ਨੇ ਪਿਆਰ ਨਾਲ ਕਿਹਾ ਆਗੈ ਸੁਖ ਪਾਛੈ ਸੁਖ ਸਹਿਜਾ। ਆਪਾਂ ਅੱਗੇ ਪਾਛੇ ਨਹੀਂ ਕਹਿ ਸਕਦੇ। ਜਪਜੀ ਸਾਹਿਬ ਪੜ੍ਹਨ ਲੱਗਿਆਂ ਸੁਚੇਤ ਹੋ ਕੇ ਸਿੱਖ ਨੂੰ ਪੜ੍ਹਨਾ ਚਾਹੀਦਾ। ਗਾਵੈ ਕੋ ਤਾਣ, ਗਾਵੈ ਗਾਵੇ ਨਹੀਂ। ਇੱਕ ਲਾਮ ਘੱਟ ਵੱਧ ਕਰਨ ਨਾਲ ਅਰਥਾਂ ਦੇ ਵੀ ਅਨਰਥ ਹੋ ਜਾਣਗੇ। ਇੱਕ ਲਗਾ ਮਾਤਰਾ ਲਾਉਣ ਦੇ ਨਾਲ ਅਰਥ ਬਦਲ ਜਾਂਦੇ ਨੇ। ਇਸ ਲਈ ਸਤਿਗੁਰ ਜੀ ਨੇ ਸਿੱਖ ਨੂੰ ਸੁਚੇਤ ਹੋ ਕੇ ਬਾਣੀ ਪੜ੍ਹਨ ਵਾਸਤੇ ਕਿਹਾ। ਸ਼ਬਦ ਉਹੀ ਉਹਨੇ, ਇੱਕ ਸ਼ਬਦ ਜਪਜੀ ਸਾਹਿਬ ਵਿੱਚ ਆਉਂਦਾ, ਉਹੀ ਸੋਧਰ ਵਾਲਾ ਸ਼ਬਦ ਰਹਿਰਾਸ ਵਿੱਚ ਆਉਂਦਾ, ਪਰ ਦੋਵਾਂ ਦੇ ਤੀਜਾ ਸ਼ਬਦ ਆਸਾ ਰਾਗ ਦੇ ਆਰੰਭ ਵਿੱਚ ਆਉਂਦਾ। ਤਿੰਨਾਂ ਸ਼ਬਦਾਂ ਵਿੱਚ 50 ਤੋਂ ਵੱਧ ਅੰਤਰ ਪਾਇਆ। ਪਤਾ ਕਿਉਂ? ਸਿੱਖ ਪੜ੍ਹਨ ਲੱਗਿਆਂ ਸੁਚੇਤ ਹੋ ਕੇ ਪੜ੍ਹੇ। ਇਹ ਇੰਨੇ ਪਿਆਰ ਨਾਲ ਟਿਕ ਕੇ ਸੁਚੇਤ ਪੜ੍ਹੇ, ਪੜ੍ਹਦਿਆਂ ਸਾਰ ਇਹਨੂੰ ਅਰਥ ਸਮਝ ਆ ਜਾਣ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਆਪਣੇ ਸਤਿਗੁਰ ਕੈ ਬਲਿਹਾਰੈ। ਕੈ ਜੇ ਕੇ ਕਹਿਤਾ ਗਲਤ ਹੋ ਜਾਏਗਾ ਕੰਮ। ਇੱਕ ਪੰਕਤੀ ਤੁਹਾਨੂੰ ਯਾਦ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸਿੱਖ ਨੂੰ ਕਹੋ ਬਾਣੀ ਪੜ੍ਹਨੀ ਬੰਦ ਕਰਦੇ। ਸਾਰੇ ਜਣੇ ਹੈਰਾਨ ਹੋ ਗਏ, ਮਹਾਰਾਜ ਆਪੇ ਤੇ ਕਹਿੰਦੇ ਹੋ ਬਾਣੀ ਪੜ੍ਹਿਆ ਕਰੋ, ਆਪੇ ਸੁਨੇਹਾ ਦਿੰਦੇ, ਉਹਨੂੰ ਬੰਦ ਕਰ ਦਿਓ। ਤੇ ਉਹ ਸਿੱਖ ਨੇ ਜਾ ਕੇ ਬੰਦ ਕਰਾ ਦਿੱਤਾ। ਫਿਰ ਕਈਆਂ ਦੇ ਮਨ 'ਚ ਸ਼ੰਕਾ ਹੋ ਗਿਆ। ਅਗਲੇ ਦਿਨ ਫਿਰ ਮਹਾਰਾਜ ਨੇ ਉਹਨੂੰ ਸੱਦ ਕੇ ਕਿਹਾ ਬੇਟਾ ਤੁਸੀਂ ਬਾਣੀ ਗਲਤ ਪੜ੍ਹ ਰਹੇ ਸੀ, ਬਾਣੀ ਸ਼ੁੱਧ ਪਹਿਲਾਂ ਪੜ੍ਹਨੀ ਸਿੱਖੋ। ਤੁਸੀਂ ਪੜ੍ਹ ਰਹੇ ਸੀ ਕਿ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰ ਸੂਰਾ। ਬੇਟਾ ਕੇ ਨਹੀਂ ਹੈ ਉੱਥੇ, ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਨਾਲ ਉਹਨੂੰ ਸਮਝਾਉਣ। ਜੇ ਤੁਸੀਂ ਕੇ ਕਹਿ ਦਿੱਤਾ ਤੇ ਅਰਥ ਗਲਤ ਹੋ ਗਿਆ। ਗੁਰੂ ਸੂਰਮਾ ਕੀ ਜਾਣਦਾ ਰੱਬ ਬਾਰੇ? ਨਹੀਂ, ਉਹਦਾ ਅਰਥ ਹੈ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰ ਸੂਰਾ। ਕਹਿ ਦਾ ਅਰਥ ਹੈ ਜਾਂ ਰੱਬ ਜਾਣਦਾ ਆਪਣੇ ਬਾਰੇ, ਜਾਂ ਫਿਰ ਗੁਰੂ ਜਾਣਦਾ। ਕਹਿ ਦਾ ਅਰਥ ਜਾਂ। ਬੇਟਾ ਇਸ ਤਰ੍ਹਾਂ ਸੁਚੇਤ ਹੋ ਕੇ ਪੜ੍ਹ। ਮੇਰੇ ਗੁਰੂ ਨੇ ਬੜੇ ਪਿਆਰ ਨਾਲ ਸਮਝਾਇਆ। ਔਰ ਇੱਕ ਬੇਨਤੀ ਮੈਂ ਹੋਰ ਤੁਹਾਡੇ ਚਰਨਾਂ 'ਚ ਕਰਾਂ, ਸਾਨੂੰ ਸਮੁੱਚੇ ਤੌਰ 'ਤੇ ਇਹ ਪ੍ਰੇਮ ਦੀ ਭਾਸ਼ਾ ਸਿੱਖਣੀ ਪਏਗੀ। ਸਾਨੂੰ ਭਾਸ਼ਾ ਗਲਤ ਨਹੀਂ ਕਰਨੀ ਚਾਹੀਦੀ। ਜਿਸ ਸਿੱਖ ਦਾ ਗੁਰੂ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਮਿੱਠਾ ਬੋਲਣ ਵਾਲਾ ਹੈ ਉਹ ਗੁਰੂ ਸਿਖਾਉਂਦਾ, ਫਿਰ ਆਪਾਂ ਕੌੜਾ ਕਿਉਂ ਬੋਲੀਏ ਜੀ? ਕੋਈ ਵੀ ਸਿੱਖ ਸੇਵਾ ਵਿੱਚ ਗਲਤੀ ਕਰੇ ਉਹਨੂੰ ਕੌੜਾ ਨਹੀਂ ਬੋਲਣਾ ਚਾਹੀਦਾ। ਸਾਡਾ ਤਰੀਕਾ ਥੋੜ੍ਹਾ ਗਲਤ ਹੋ ਗਿਆ। ਕੋਈ ਬਾਣੀ ਪੜ੍ਹੇ ਤੇ ਆਪਾਂ ਆਪਣਾ ਅਹੰਕਾਰ ਜਿਤਾਉਣ ਲਈ ਉਹਨੂੰ ਕਹਿਣ ਲੱਗ ਜਾਂਦੇ ਹੋ ਤੂੰ ਗਲਤ ਪੜ੍ਹ ਰਹੇ ਹਾਂ, ਦਸਾਂ ਨੂੰ ਪਤਾ ਲੱਗੇ ਵੀ ਇਹ ਵੀ ਗਿਆਨੀ ਹੈ। ਕੋਈ ਸੇਵਾ ਪ੍ਰਕਰਮਾਂ 'ਚ ਗਲਤ ਕਰਦਾ, ਸੇਵਾ ਗੁਰਦੁਆਰੇ ਵਿੱਚ ਗਲਤ ਕਰਦਾ, ਉਹਨੂੰ ਆਪਾਂ ਕ੍ਰੋਧ ਵਿੱਚ ਬੋਲਦੇ, ਇਹ ਮੇਰੇ ਗੁਰੂ ਦੀ ਭਾਸ਼ਾ ਨਹੀਂ, ਇਹ ਗੁਰੂ ਦੀ ਬੋਲੀ ਨਹੀਂ। ਸਿੱਖਾ, ਜੇ ਗੁਰੂ ਤੇਰਾ ਇੰਨੇ ਪਿਆਰ ਨਾਲ ਸਮਝਾਉਂਦਾ ਤਾਂ ਤੇਰੇ ਅੰਦਰ ਵੀ ਪ੍ਰੇਮ ਹੋਣਾ ਚਾਹੀਦਾ। ਗੁਰੂ ਪਤਾ ਕਿੰਨੇ ਪਿਆਰ ਨਾਲ ਕਹਿੰਦਾ, ਸਾਨੂੰ ਪਿਆਰ ਨਾਲ ਕਹੇਗਾ ਪਿਆਰੇ, ਪਿਆਰ ਨਾਲ। ਸਿੱਧੀ ਰੱਬ ਨਾਲ ਗੱਲ ਹੋ ਰਹੀ, ਸਿੱਧੀਆਂ ਗੁਰੂ ਨਾਲ ਗੱਲਾਂ, ਪਿਆਰੇ ਸਿੱਖ ਨੂੰ ਕਹਿੰਦੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਬੜੇ ਪਿਆਰ ਨਾਲ ਕਹਿੰਦੇ ਪਿਆਰੇ ਜੀ ਇਸ ਤਰ੍ਹਾਂ ਨਹੀਂ ਮਿਲਿਆ ਜਾਂਦਾ, इस तरह करो की करो हार परयो स्वामी कै द्वारे दीजे बुद्ध बविका। हुण गुरु तो बलिहार क्यों जाना। भगत कबीर साहब जी ने एक श्लोक कहा कहिंदे जिहड़ा मुक्ति का दरवाजा सी ना वह बहुत बरीक आ श्लोक ध्यान नाल सुनो बहुत बरीक किन्ना कु छोटा उत्थे कहिंदे राई दसवें पाए राई कहिंदे जी सरों के दाने सरों के दाने नालों दसवां हिस्सा बरीक जिहा बिल्कुल राई का दाना उहदे नालों भी दसवां हिस्सा इन्ना छोटा रस्ता इन्ना बरीक रस्ता मुक्ति का ते कहिंदे बंदे दा माना हाथी हाथी उहदे विचों किवें लंघ जाएगा कित्थे हाथी ते कित्थे राई दा दसवां दाणा हिस्सा इन्ने बरीक रस्ते चो हाथी किवें लंघेगा। कहिंदे फिर गुरु मिलिया और गुरु ने उस मुक्ति दे रस्ते चो लगाता सौखा ही ऐ लगाता एक खिन नहीं लगा जदों हाथी वर्गे हंकारी मन नूं प्रेम नाल जोड़ के लगा दिता उस रस्ते तो। वो दोवें श्लोक मैं तुहानूं सुणावां पहले श्लोक विच कहिंदे कबीर मुक्त द्वारा संकरा राई दसवे पाए मन तो मैगल होए रहे हो निकसो क्यों कह जाए। मैगल मीनिंग हाथी मन हाथी दी तरह हंकार करदा पैसे दा ज्ञान दा धन दा दौलत दा अपने अहुदेयां दा बड़ा हंकार करदा और इहनूं चोट वजदी है जे इहदी इमेज दे बराबर इहनूं लोक माण ना देण। और महाराज जी कहिंदे फिर किवें लंघिया जाए इत्थे हाथी तरह बड़ा हंकारी वड्डा है और रस्ता बड़ा बरीक है। कहिंदे फिर गुरु ने एक कृपा करती गुरु ने की कीता मुक्त द्वारा संकुरा राई दसवें पाए मन तो मैगल होए रहे हो निकसो क्यों कह जाए। ते गुरु ने फिर कृपा कीती कहिंदे उस रस्ते नूं पता की कीता ਉਹਨੂੰ ਇੰਨਾ ਕੁ ਸੌਖਾ ਬਣਾ ਦਿੱਤਾ ਹੁਣ ਗੁਰੂ ਦਾ ਸਿੱਖ ਸਹਿਜੇ ਆਵੋ ਜਾਓ ਸਹਿਜੇ ਉੱਥੋਂ ਲੰਘ ਜਾਂਦਾ ਸਹਿਜੇ ਉਸ ਸੁਰਤੀ ਦੇ ਰਸਤੇ ਸੱਤ ਨੂੰ ਵੇਖ ਲੈਂਦਾ ਸਹਿਜੇ ਅਜੇ ਬਹਿੰਦਾ ਔਰ ਪਹਿਲੀ ਪੌੜੀ ਪੜਦਿਆਂ ਸਾਰ ਉਹਦੀ ਸੁਰਤ ਯਾਤਰਾ ਵਿੱਚ ਤੁਰ ਪੈਂਦੀ ਹੈ। ਇੱਕ ਅਵਸਥਾ ਇਸ ਤਰ੍ਹਾਂ ਦੀ ਆਏਗੀ ਮਾਫ਼ ਕਰਿਓ ਇਹਨੂੰ ਇਹ ਨਾ ਸਮਝ ਲੈਣਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਟੱਚ ਕਰਕੇ ਬੋਲ ਰਹੇ ਤੇ ਗੁਰੂ ਕਿਰਪਾ ਕਰਦਾ ਤਾਂ ਹੈ ਆਪਾਂ ਸਾਰੇ ਹੀ ਅਜੇ ਉਸ ਰਸਤੇ ਤੇ ਤੁਰ ਰਹੇ ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਜਿਹੜੀਆਂ ਬਾਤਾਂ ਕਹਿ ਰਹੇ ਨੇ ਉੱਥੋਂ ਤੱਕ ਲੈ ਜਾਣ ਉਸ ਦੇਸ਼ ਤੱਕ। ਉਹ ਇਸ ਤਰ੍ਹਾਂ ਆਏਗਾ ਇੱਕ ਵਾਰ ਫਿਰ ਸਿੱਖ ਕਹੇਗਾ ਵਾਹਿਗੁਰੂ ਫਿਰ ਉਹਦੀ ਸੁਰਤੀ ਆਪੇ ਵਾਹਿਗੁਰੂ ਕਹੇਗਾ ਆਪੇ। ਇੱਕ ਪੌੜੀ ਸਿੱਖ ਪੜਦਾ ਬਾਕੀ ਜਪਜੀ ਦੀਆਂ ਪੌੜੀਆਂ ਫਿਰ ਗੁਰੂ ਨਾਲ ਪੜਦਾ ਨਾਲ ਪੜਨ ਲੱਗ ਜਾਂਦਾ ਫਿਰ ਗੁਰੂ। ਜਦੋਂ ਗੁਰੂ ਨੂੰ ਹਜ਼ੂਰੀ ਵਿੱਚ ਬਹਿ ਕੇ ਜਪੋਗੇ ਗੁਰੂ ਨੂੰ ਨਾਲ ਲੈ ਕੇ ਜਪੋਗੇ ਗੁਰੂ ਨੂੰ ਨਾਲ ਲੈ ਕੇ ਬਾਣੀ ਪੜੋਗੇ ਫਿਰ ਸਿੱਖਾ ਤੈਨੂੰ ਤੇ ਕੋਈ ਪੌੜੀ ਪੜ੍ਹਨੀ ਪੈਣੀ ਬਾਕੀ ਗੁਰੂ ਨੇ ਨਾਲ ਪੜ੍ਹੀ ਜਾਣੀ ਆ। ਜਦੋਂ ਤੇਰਾ ਚਿੱਤ ਇੱਦਾਂ ਜੁੜ ਜਾਣਾ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਫਿਰ ਤਾਂ ਤੂੰ ਬਲਿਹਾਰ ਜਾ ਕੇ ਕਹਿਣ ਲੱਗ ਜਾਣਾ ਆਪਣੇ ਸਤਿਗੁਰ ਕੈ ਬਲਿਹਾਰ ਆਪਣੇ ਸਤਿਗੁਰ ਕੈ ਬਲਿਹਾਰ ਸਤਿਗੁਰ ਕੈ ਬਲਿਹਾਰ ਆਪਣੇ ਸਤਿਗੁਰ ਕੈ ਬਲਿਹਾਰ ਆਪਣੇ ਸਤਿਗੁਰ ਕੈ ਬਲਿਹਾਰ ਸਤਿਗੁਰ ਕੈ ਬਲ ਸਤਿਗੁਰ ਕੇਵਲ। ਫਿਰ ਤੂੰ ਗੁਰੂ ਦੇ ਨਾਲ ਜੁੜ ਕੇ ਸਿਰਫ ਬਲਿਹਾਰ ਬਲਿਹਾਰ ਵਾਹਿਗੁਰੂ ਵਾਹਿਗੁਰੂ ਇੱਥੇ ਹੀ ਆਨੰਦ ਲੈ ਲੈਂਗਾ ਇਸ ਤਰ੍ਹਾਂ ਫਿਰ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ।
ਆਗਾ ਸੁਖ ਪਾਛਾ ਸੁਖ ਸਹਿਜਾ ਘਰ ਆਨੰਦ ਹਮਾਰਾ।
ਮਹਾਰਾਜ ਜੀ ਕਹਿੰਦੇ ਫਿਰ ਅੱਗੇ ਵੀ ਸੁੱਖ ਅੱਗੇ ਦਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸੰਸਾਰ ਪਰਲੋਕ ਤੋਂ ਜਾਣ ਤੋਂ ਬਾਅਦ ਦੀ ਗੱਲ ਕੀਤੀ ਪਰਲੋਕ ਵਿੱਚ ਜਿਹੜਾ ਅੱਗਾ ਸਾਨੂੰ ਦਿਸਦਾ ਨਹੀਂ ਹੈ ਜਾਂ ਇਹਦੇ ਵਿਦਵਾਨਾਂ ਨੇ ਅਰਥੇ ਵੀ ਕੀਤੇ ਅੱਗੇ ਦਾ ਅਰਥ ਹੈ ਜੋ ਫਿਊਚਰ ਤੇਰੇ ਅੱਗੇ ਆਉਣਾ ਸਮਾਂ ਤੇਰਾ ਆਉਣ ਵਾਲਾ। ਅੱਗੇ ਸੁੱਖ ਪਾਛੇ ਸੁੱਖ ਸਹਜਾ ਘਰ ਆਨੰਦ ਹਮਾਰ। ਫਿਰ ਜੋ ਤੇਰਾ ਪਾਸਟ ਲੰਘਿਆ ਉਹਦੀ ਵੀ ਚਿੰਤਾ ਤੈਨੂੰ ਦੁੱਖ ਨਹੀਂ ਦੇਵੇਗੀ ਜੋ ਇਸ ਲੋਕ ਵਿੱਚ ਵਰਤ ਰਿਹਾ ਇਹ ਵੀ ਤੈਨੂੰ ਦੁੱਖ ਨਹੀਂ ਦੇਗਾ ਔਰ ਮਰਨ ਤੋਂ ਬਾਅਦ ਪਰਲੋਕ ਵਿੱਚ ਵੀ ਦੁੱਖ ਨਹੀਂ ਹੋਏਗਾ, ਤੂੰ ਸਹਿਜ ਵਿੱਚ ਤੇ ਆਨੰਦ ਵਿੱਚ ਟਿਕਿਆ ਰਹੇਗਾ। ਕਿਉਂ? ਤੇਰਾ ਹੁਣ ਲੋਕ ਤੇ ਪਰਲੋਕ ਦਾ ਸਹਾਇਕ ਤੈਨੂੰ ਮਿਲ ਗਿਆ, ਤੇਰੀ ਹੁਣ ਸਿੱਧੀ ਸਾਂਝ ਉਸ ਮਾਲਕ ਖਸਮ ਨਾਲ ਬਣ ਗਈ ਹੈ।
ਰਹਾਉ ਅੰਤਰਜਾਮੀ ਕਰਣਾ ਹਾਰਾ, ਸੋਈ ਖਸਮ ਹਮਾਰਾ।
ਤਾਂ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਨਾਲ ਲੱਗਣ ਤੋਂ ਬਾਅਦ ਫਿਰ ਇੱਕ ਗਿਆਨ ਆਉਣਾ, ਇੱਕ ਸਮਝ ਆਉਣੀ। ਪਤਾ ਕੀ? ਕਿ ਅੰਤਰਜਾਮੀ, ਫਿਰ ਤੁਸੀਂ ਉਹਦੇ ਨਾਲ ਰਹਿਣ ਲੱਗ ਜਾਓਗੇ। ਇੰਜ ਲੱਗੇਗਾ ਉਹ ਅੰਤਰਜਾਮੀ, ਉਹ ਤੇ ਸਭ ਕੁਝ ਜਾਣਦਾ, ਮੈਂ ਕਿਤੋਂ ਛੁਪਾਵਾਂ। ਫਿਰ ਜ਼ਿੰਦਗੀ ਵਿੱਚੋਂ ਪਾਪ ਘਟਣ ਲੱਗ ਜਾਣਗੇ, ਖਤਮ ਹੋਣ ਲੱਗ ਜਾਣਗੇ। ਕਿਉਂ? ਪਾਪ ਉਦੋਂ ਜਨਮ ਲੈਂਦਾ ਜਦੋਂ ਪਰਦਾ ਪੈ ਜਾਵੇ ਵਿੱਚ। ਸਿਆਣੇ ਕਹਿੰਦੇ ਨੇ ਮੱਤ ਤੇ ਪਰਦਾ ਪੈ ਗਿਆ, ਉਹਦਾ ਭਾਵ ਇਹ ਜਦੋਂ ਰੱਬ ਦੇ ਵਿਚਕਾਰ ਪਰਦਾ ਪੈ ਜਾਏ, ਬੰਦੇ ਨੂੰ ਭੁਲੇਖਾ ਲੱਗ ਜਾਏ, ਮੈਨੂੰ ਕੌਣ ਵੇਖਦਾ, ਫਿਰ ਪਾਪ ਜਨਮ ਲੈਂਦਾ। ਪਰ ਗੁਰੂ ਪ੍ਰਕਾਸ਼ ਇਸ ਚੀਜ਼ ਦਾ ਕਰਦਾ ਕਿ ਸਿੱਖ ਦੀ ਸੁਰਤੀ ਚ ਆ ਜਾਂਦਾ, ਉਹ ਜਾਣਦਾ ਮੈਂ ਕਿਤੋਂ ਛੁਪਾਵਾਂਗਾ।
ਅੰਤਰਜਾਮੀ ਕਰਨ ਹਾਰਾ,
ਜਿਹੜਾ ਸਭ ਕੁਝ ਕਰਨ ਹਾਰ ਹੈ, ਸੋਈ ਖਸਮ ਹਮਾਰਾ, ਉਹਨੂੰ ਫਿਰ ਆਪਣਾ ਮਾਲਕ ਬਣਾ ਲਿਆ। ਉਹੀ ਮੇਰਾ ਮਾਲਕ ਹੈ ਜਿਹੜਾ ਘੱਟ ਘੱਟ ਦੀਆਂ ਜਾਣਦਾ, ਹੁਣ ਉਹਤੋਂ ਕੁਝ ਛੁਪਾਇਆ ਨਹੀਂ ਜਾ ਸਕਦਾ, ਉਹਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ। ਜਦੋਂ ਇਹ ਮਨ ਵਿੱਚ ਆ ਜਾਏ ਕਿ ਉਹ ਸਭ ਕੁਝ ਵੇਖਦਾ, ਤਾਂ ਫਿਰ ਪਾਪ ਘਟਣੇ ਹੋਣ ਲੱਗ ਜਾਂਦੇ ਨੇ, ਪਾਪ ਬੰਦ ਹੋ ਜਾਂਦੇ ਨੇ। ਇਸ ਤਰ੍ਹਾਂ ਉਹ ਖਸਮ ਮਾਲਕ ਅੰਤਰਜਾਮੀ ਕਰਨ ਹਾਰ ਉਹਦੇ ਨਾਲ ਸਾਂਝ ਬਣ ਜਾਂਦੀ ਹੈ।
ਨਿਰਭਾਉ ਭਾਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ।
ਹੁਣ ਮਨ ਨਿਰਭਉ ਹੋ ਗਿਆ, ਭੈ ਤੋਂ ਰਹਿਤ ਹੋ ਗਿਆ। ਪਹਿਲਾਂ ਡਰਦਾ ਸੀ ਜਿਹੜਾ ਪੈਸਾ ਕਮਾਇਆ ਚਲਾ ਨਾ ਜਾਏ, ਜਿਹੜੀ ਇੱਜ਼ਤ ਕਮਾਈ ਉਹ ਕਿਤੇ ਚਲੀ ਨਾ ਜਾਏ, ਜਿਹੜੀ ਜਾਇਦਾਦ ਬਣਾਈ ਉਹ ਨਾ ਚਲੀ ਜਾਏ, ਬੱਚੇ ਮਿਲੇ ਨੇ ਕਿਤੇ ਕੋਲੋਂ ਖੁਸ਼ ਨਾ ਜਾਣ। ਹੁਣ ਨਿਰਭਉ ਹੋ ਗਿਆ ਕਿਉਂਕਿ ਨਿਰਭਉ ਨਾਲ ਜੁੜ ਗਿਆ। ਮਨ ਨੂੰ ਇਹ ਚੀਜ਼ ਸਮਝ ਆ ਗਈ ਕਿਹੜੀ ਚੀਜ਼ ਸੀ ਜਿਹੜੀ ਮੈਂ ਨਾਲ ਲੈ ਕੇ ਆਇਆ ਸੀ, ਕਿਹੜੀ ਚੀਜ਼ ਹੈ ਜਿਹੜੀ ਨਾਲ ਲੈ ਜਾਂਦਾ। ਹੁਣ ਨਿਰਭਉ ਹੋਣ ਲੱਗ ਪਿਆ, ਹੁਣ ਮਨ ਵਿੱਚ ਡਰ ਨਹੀਂ ਰਿਹਾ, ਕਿਉਂਕਿ ਗੁਰੂ ਨੇ ਨਿਰਭਉ ਨੇ ਇਹ ਬਾਤ ਸਮਝਾ ਦਿੱਤੀ।
ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ।
ਹੁਣ ਮਨ ਨੂੰ ਨਿਰਭਉ ਕਰਤਾ ਕਿਉਂਕਿ ਗੁਰੂ ਨੇ ਕਹਿਤਾ,
ਦੁੱਖ ਸੁਖ ਪ੍ਰਭ ਦੇਵਣ ਹਾਰ, ਅਵਰਤ ਆਗ ਤੂੰ ਤਿਸੈ ਚਿਤਾਰ।
ਉਹੀ ਦੇਣ ਵਾਲਾ ਦੁੱਖ ਸੁੱਖ ਤੂੰ ਕਿਉਂ ਸੰਸਾਰ ਵਿੱਚ ਝਗੜੇ ਕਰਦੇ, ਕਿਉਂ ਤੈਨੂੰ ਕਿਸੇ ਉੱਤੇ ਭਰਮ ਬਣਿਆ ਹੋਇਆ, ਉਹ ਮੇਰਾ ਵਿਗਾੜ ਨਾ ਦੇ, ਉਹ ਮੇਰਾ ਖੋਹ ਨਾ ਲਏ, ਉਹ ਮੇਰੇ ਤੇ ਕੁਝ ਨਾ ਕਰਦੇ। ਇਹ ਸਭ ਕੁਝ ਉਹ ਕਰਨ ਵਾਲਾ, ਜਦੋਂ ਤੈਨੂੰ ਉਸ ਦਾ ਗਿਆਨ ਹੋ ਗਿਆ ਫਿਰ ਤੂੰ ਨਿਰਭਉ ਹੋ ਜਾਏਗਾ। ਫਿਰ ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਨਾਲ ਲੱਗ ਕੇ ਇੱਕੋ ਹੀ ਆਧਾਰ, ਇੱਕੋ ਹੀ ਆਸਰਾ ਬਣ ਜਾਏਗਾ, ਵਾਹਿਗੁਰੂ ਜੀ ਦਾ ਨਾਮ।
ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ।
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਫਲ ਦਰਸ਼ਨ, ਜਿਹੜਾ ਫਲ ਦੇਣ ਵਾਲਾ ਦਰਸ਼ਨ ਹੈ, ਕਿਸ ਦਾ? ਅਕਾਲ ਮੂਰਤ, ਜਿਹੜਾ ਪਰਮਾਤਮਾ ਕਾਲ ਤੋਂ ਰਹਿਤ ਜਿਹਦੀ ਮੂਰਤ ਹੈ, ਉਹ ਪ੍ਰਭੂ ਪੜ੍ਹਨ ਲੱਗਿਆਂ ਬਹੁਤ ਸੁੰਦਰ ਵਿਸ਼ਰਾਮ ਦਿੱਤਾ, ਏਦਾਂ ਹੀ ਪੜ੍ਹਨਾ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ,
ਉਹ ਪ੍ਰਭੂ ਪਰਮਾਤਮਾ ਜਿਹੜਾ ਕਾਲ ਤੋਂ ਰਹਿਤ ਜਿਹਦੀ ਮੂਰਤ ਹੈ, ਜਿਹਦੇ ਦਰਸ਼ਨ ਫਲ ਦੇਣ ਵਾਲੇ ਨੇ, ਜਿਹੜਾ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਣ ਵਾਲਾ, ਸਭ ਕੁਝ ਕਰਨ ਹਾਰ ਆਪ ਹੈ, ਉਹਦੇ ਨਾਲ ਫਿਰ ਸਾਂਝ ਬਣ ਜਾਂਦੀ ਹੈ।
ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ।
ਜਦੋਂ ਉਹਦੇ ਨਾਲ ਸਾਂਝ ਬਣ ਗਈ, ਫਿਰ ਉਹ ਕੰਠ ਨਾਲ ਲਾ ਕੇ ਰੱਖਦਾ, ਦੂਰ ਨਹੀਂ ਕਰਦਾ, ਆਪਣੀ ਪ੍ਰੀਤ ਦੇ ਕੇ, ਆਪਣਾ ਪਿਆਰ ਦੇ ਕੇ, ਆਪਣਾ ਪ੍ਰੇਮ ਦੇ ਕੇ ਉਸ ਨੂੰ ਆਪਣਾ ਪਿਆਰਾ ਬਣਾ ਲੈਂਦਾ, ਫਿਰ ਆਪਣੇ ਪਿਆਰੇ ਨੂੰ ਪੂਰੀ ਦੁਨੀਆਂ ਚ ਉਜਾਗਰ ਕਰ ਦਿੰਦਾ। ਇਹ ਉਸ ਦੀ ਵਡਿਆਈ ਹੈ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ।
ਮਹਾਰਾਜ ਕਹਿੰਦੇ ਉਸ ਦੀ ਵੱਡੀ ਵਡਿਆਈ ਹੈ, ਅਚਰਜ ਖੇਡ ਹੈ ਕਿ ਕਾਰਜ ਰਾਸ ਆ ਗਿਆ, ਭਾਵ ਜਿਹੜਾ ਜੀਵਨ ਜਨਮ ਸਫਲ ਹੋਣ ਵਾਸਤੇ ਇਸ ਸੰਸਾਰ ਵਿੱਚ ਜਨਮ ਮਿਲਿਆ ਸੀ, ਉਹ ਕਾਰਜ ਸਫਲ ਹੋਇਆ ਹੈ।
ਨਾਨਕ ਕਉ ਗੁਰ ਪੂਰਾ ਭੇਟੇ, ਸਗਲੇ
ਦੁੱਖ ਬਿਨਾਸੇ।
ਫਿਰ ਪੂਰਾ ਗੁਰੂ ਭੇਟਿਓ ਦਾ ਅਰਥ ਮਿਲਣ ਤੋਂ ਬਾਅਦ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ, ਜਨਮ ਮਰਨ ਦੁੱਖ ਨਾਸਾ ਹੋ ਗਿਆ। ਹੁਣ ਜਨਮ ਮਰਨ ਦੇ ਦੁੱਖ ਖਤਮ ਹੋ ਗਏ, ਸੰਸਾਰ ਦੇ ਦੁੱਖ ਮਿਟ ਗਏ। ਮਰਨ ਤੋਂ ਬਾਅਦ ਜਨਮ ਮਰਨ ਦਾ ਦੁੱਖ ਜਿਹੜਾ ਸੀ, ਸਭ ਤੋਂ ਵੱਡਾ ਦੁੱਖ ਖਤਮ ਹੋ ਗਿਆ। ਇਹ ਪੂਰੇ ਗੁਰੂ ਦੇ ਮਿਲਣ ਨਾਲ ਬਖਸ਼ਿਸ਼ ਹੋਈ। ਸਤਿਗੁਰੂ ਕਿਰਪਾ ਕਰਨ, ਅਰਦਾਸ ਕਰਿਓ ਇਸ ਜੀਵਨ ਵਿੱਚ ਸਾਡੇ ਉੱਤੇ ਵੀ ਸਤਿਗੁਰੂ ਤਰਸ ਕਰਕੇ ਇਸ ਆਨੰਦ ਦੇ ਦੇਸ਼ ਦੀਆਂ, ਇਸ ਆਨੰਦ ਦੀਆਂ ਬਾਤਾਂ ਵਿੱਚ ਆਪਾਂ ਨੂੰ ਵੀ ਕਿਤੇ ਸੈਰ ਕਰਾਉਣ, ਔਰ ਸਤਿਗੁਰੂ ਤੁਹਾਡੀ ਇਸ ਪਾਵਨ ਅਸਥਾਨ 'ਤੇ ਹਾਜ਼ਰੀ ਪ੍ਰਵਾਨ ਕਰਨ ਆਓ। ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਸੇ, ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।